ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਨ ਕੋ ਜਤਨ ਕਰਹੋ, ਹਮ ਛੂਟੇ ਤੁਮ ਆਰਾਧੇ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਨ ਕੋ ਜਤਨ ਕਰਹੋ, ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨਤ ਹਹੁ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ, ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨ, ਤਉ ਨ ਬਿਸਰਿਓ ਪਾਨੀ, ਆਪਣ ਬਾਪ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਪ, ਕਹੇ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾ ਸਿਉਂ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ, ਕਹੇ ਰਵਿਦਾਸ ਭਗਤ ਇੱਕ ਬਾਦੀ, ਅਬ ਇਹ ਕਾ ਸਿਉਂ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਇਕੱਤਰ ਹੋਏ ਬੈਠੇ ਹੋ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮ ਰੂਪ ਅੰਦਰ ਪੂਰੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਭਗਤ ਰਵਿਦਾਸ ਜੀ ਮਹਾਰਾਜ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਸੋਰਠ ਹੈ ਔਰ ਸੋਰਠ ਰਾਗ ਅੰਦਰ ਭਗਤ ਰਵਿਦਾਸ ਜੀ ਦਾ ਇਹ ਦੂਸਰਾ ਅੰਮ੍ਰਿਤ ਸ਼ਬਦ ਹੈ। ਇਸ ਸ਼ਬਦ ਅੰਦਰ ਭਗਤ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਆਪਣੀ ਆਤਮਕ ਅਵਸਥਾ ਨੂੰ, ਆਪਣੇ ਅੰਦਰ ਦੇ ਪੱਧਰ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਸਾਹਮਣੇ ਰੱਖਿਆ ਹੈ। ਇਉਂ ਕਹਿ ਲਈਏ, ਇੱਕ ਪਾਸੇ ਦੁਨੀਆਂ ਦੇ ਮੋਹ ਦੀ ਗੱਲ ਤੇ ਦੂਸਰੇ ਪਾਸੇ ਪਰਮਾਤਮਾ ਨੂੰ ਮੁਹੱਬਤ ਪ੍ਰੇਮ ਦੀ ਗੱਲ। ਭਗਤ ਸਾਹਿਬ ਅੱਜ ਕਹਿ ਰਹੇ ਨੇ, ਪ੍ਰਭੂ ਸਾਰਾ ਜਗਤ ਤੂੰ ਮੋਹ ਦੀਆਂ ਤੰਦਾਂ ਵਿੱਚ ਰੱਸੀਆਂ ਵਿੱਚ ਘੁੱਟ ਕੇ ਬੰਨਿਆ ਹੈ, ਪਰ ਅਸੀਂ ਤੇਰੀ ਇਬਾਦਤ ਕਰਕੇ ਮੋਹ ਦੀਆਂ ਗੰਢਾਂ ਨੂੰ, ਤੰਦਾਂ ਨੂੰ, ਰੱਸੀਆਂ ਨੂੰ ਤੋੜ ਦਿੱਤਾ, ਤੈਨੂੰ ਸ਼ੁੱਧ ਪ੍ਰੇਮ ਦੀ ਤੰਦ ਵਿੱਚ, ਰੱਸੀ ਵਿੱਚ ਬੰਨੇ। ਅਸੀਂ ਤਾਂ ਛੁੱਟ ਗਏ, ਹੁਣ ਤੂੰ ਆਪਣੇ ਛੁੱਟਣ ਦਾ ਯਤਨ ਕਰ। ਦੂਸਰਾ, ਮੇਰੀ ਤੇਰੀ ਮੁਹੱਬਤ ਕੇਵਲ ਗੱਲਾਂ ਦੀ ਨਹੀਂ, ਤੈਨੂੰ ਮੈਂ ਇਸ ਤਰ੍ਹਾਂ ਪਿਆਰ ਕਰਨਾ ਜਿਵੇਂ ਮੱਛੀ ਪਾਣੀ ਨੂੰ ਮੁਹੱਬਤ ਕਰਦੀ ਹੈ। ਉਸ ਤੋਂ ਬਾਅਦ, ਹੇ ਪ੍ਰਭੂ, ਇਹ ਤਾਂ ਐਵੇਂ ਪਖੰਡੀ ਦੰਭੀ ਲੋਕਾਂ ਨੇ ਜਿਹੜੇ ਧਰਮ ਦੇ ਸੋ ਕਾਲ ਠੇਕੇਦਾਰ ਨੇ, ਉਹਨਾਂ ਨੇ ਕਹਿ ਦਿੱਤਾ ਪਰਮਾਤਮਾ ਕੇਵਲ ਉੱਚੀ ਜ਼ਾਤ ਵਾਲਿਆਂ ਦਾ, ਆਹ ਕਰਮ ਕਰਨ ਕਾਂਡ ਵਾਲਿਆਂ ਦਾ ਨਹੀਂ। ਪਰਮੇਸ਼ਵਰ, ਤੂੰ ਕਿਸੇ ਦੇ ਬਾਪ ਦਾ ਖਰੀਦੇ ਹੋਏ ਪਦਾਰਥ ਦੀ ਤਰ੍ਹਾਂ ਨਹੀਂ, ਜਿਸ ਅੰਦਰ ਵੀ ਪ੍ਰੇਮਾ ਭਗਤੀ ਤੇ ਭਾਵਨਾ ਪਾਇਦਾ ਹੋਗੀ, ਪਰਮਾਤਮਾ ਉਸੇ ਦਾ ਹੀ ਹੈ। ਸਾਰੇ ਸੰਸਾਰ ਨੂੰ ਮੋਹ ਦੀ ਚਾਦਰ ਨੇ ਆਪਣੇ ਵਿੱਚ ਲਪੇਟ ਕੇ ਰੱਖਿਆ, ਪਰ ਭਗਤੀ ਕਰਨ ਵਾਲੇ ਨੂੰ ਮੋਹ ਦਾ ਕੋਈ ਸੰਤਾਪ ਨਹੀਂ। ਮੈਂ ਸਿਰਫ ਸੰਖੇਪ ਜਿਹਾ ਇਹ ਬੇਨਤੀ ਤਾਂ ਕਰ ਦਿੱਤੀ ਵੀ ਅੱਜ ਜਿਹੜੇ ਸ਼ਬਦ ਦੀ ਵਿਚਾਰ ਹੈ, ਇਹਦਾ ਮਰਕਜ਼, ਇਹਦਾ ਧੁਰਾ, ਇਹਦਾ ਕੇਂਦਰ ਕੀ ਹੋਵੇਗਾ। ਇਸ ਕਰਕੇ ਆਰੰਭ ਵਿੱਚ ਬੇਨਤੀ ਕੀਤੀ, ਆਓ ਸਾਧ ਸੰਗਤ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਮੰਜੀ ਸਾਹਿਬ ਅਸਥਾਨ ਤੇ ਬੈਠੇ ਹੋ ਔਰ ਜਿਤਨੇ ਆਪਣੇ ਘਰਾਂ ਵਿੱਚ, ਚਾਹੇ ਦੇਸ਼ ਵਿੱਚ, ਚਾਹੇ ਪ੍ਰਦੇਸ਼ ਵਿੱਚ, ਚਾਹੇ ਨੈੱਟ ਰਾਹੀਂ ਤੁਸੀਂ ਹਜ਼ੂਰ ਦੇ ਦਰਬਾਰ ਦੀ ਲਾਈਵ ਕੀਰਤਨ ਕਥਾ ਵਿਚਾਰ ਸਰਵਣ ਕਰਦੇ ਹੋ, ਕਰੋ ਕਿਰਪਾ, ਆਪ ਸਾਰੇ ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਤਰਸ ਕਰੋ, ਆਪ ਵਿੱਚ ਵਰਤ ਕੇ ਦਾਤਾਰ ਜੀ ਪ੍ਰੇਮ ਭਾਵਨਾ ਸ਼ਰਧਾ ਅਕੀਦਤ ਔਰ ਆਸਥਾ ਨਾਲ ਆਪ ਹੀ ਵਿਚਾਰ ਕਰਾ ਲਵੋ। ਕੋਈ ਰਸਨਾ ਹਜ਼ੂਰ ਦੀ ਇਸ ਨਾਮ ਦੀ ਬਖਸ਼ਿਸ਼ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ
जी करो बख्शिश फिर उच्चारण करो जी सतनाम श्री वाहे गुरु जी
सतनाम श्री वाहे गुरु साहिब जी जो हम बांधे मोह फास हम प्रेम बदन तुम बाधे
भगत रविदास जी महाराज इस अमृत शब्द दे आरंभता इस पवित्र बचन नाल करदे ने जो हम बांधे मोह फांस जो दा अर्थ जे हम दा अर्थ है असी असी जीव जे असी जीव पार ब्रह्म परमेश्वर जी जो हम बांधे मोह फांस बांधे दा अर्थ आपां जानिया बनना बजे हुए मोह पंजां विकारां विचों जड़ा चौथे नंबर ते हुंदा काम क्रोध लोभ मोह ते अहंकार हे प्रभु परमात्म वाहिगुरु जी जे असी जीव मोह दियां फाइयां विच फांसदर ते फंदा कर लो फाही कर लो फांसी कर लो जे असी जीव परमात्मा मोह दियां फांसी विच फंदे विच बंदे खां पर तू सानू मोह विच बन्निया हम दा अर्थ असां ने असी वैसे भगत रविदास साहिब जी दा ए अपना आत्मक जीवन है जो खम मन दे मोह फांस खम प्रेम बंधन तुम बाधे हे पार ब्रह्म परमेश्वर तुसी मोह दियां तनावां विच सानू घुट के बन्निया ते असी तैनू परमात्मा बन्निया असी भी है पर असी तैनू प्रेम दे धागे विच घुट के बन लिया है असी मोह वाली बिरती नू तब्दील कर लिया पर इहनू खौमे च नहीं लिजाणा भी भगत रविदास साहिब शायद अखंगता च कह रहे ने कि परमात्मा कि असी तैनू बन लिया है मैं अगे बेनती करना शब्द क्यों कह रहे ने जो हम बांधे मोह फांस हम प्रेम बंधन तुम बांधे हे प्रभु असी तैनू प्रेम दे बंधन विच बन्निया है
अपने छूटन को जतन करहो हम छूटे तुम आराधे
हे पार ब्रह्म परमेश्वर जी अपने छूटन को जतन करो तुसी असानू जीवां नू मोह विच बन्निया जेड़ा छुटिया नहीं सी जा सकदा असी उस मोह दी तंद नू तोड़ के प्रेम विच आप जी नू बन लिया हुण परमात्मा जी तुसी सोचो अपने छूटन को जतन करो जतन दा अर्थ असी जानने अखीला वसीला कोई विध बनाओ हे परमात्मा जी तुसी अपने छुटन दा प्रबंध करो हुण भगतां दे प्रेम विचों तुसी किवें निकलना है तू नहीं निकल सकेगा अपने छूटन को जतन करो ते नाल शब्द वरत्या भगत साहिब जी ने हे प्रभु असी तेरी बंदगी करके तेरा सिमरन करके हम छूटे तुम आराधे अपनी खौमे नाल नहीं तेनू आराध के तेरा चिंतन करके तेरी बंदगी करके तेरे सिमरन करके असी छुट गए हां एक गल इस दो तुकां च बिल्कुल स्पष्ट हो गई परमात्मा ने मोह पैदा किया भगत ने सिमरन करके मोह दियां गंढां खोल दित्तियां परमात्मा नू प्रेम दी खिच विच घुट के बन लिया पर भगत ने बिल्कुल ही शब्द नहीं कहा कि असी अपनी कमाई इको शब्द वरत्या तेरा सिमरन करके ही तेनू असी बन लिया तेरी बंदगी करके तेरी आराधना करके थोड़ी जी शब्द दी विचार तो पहला दास एक बेनती कर दे कि गुरु ग्रंथ साहिब दी बाणी च सब तो वध जोर दिता गया केवल प्रेमा भगती ते कर्म कांडा ते कोई जोर नहीं ते फोकट कर्म कांड नू गुरु घर विच थां भी कोई नहीं जिदा फायदा ही कोई नहीं जिवें सतगुरु दे बचन असी पढ़ने कि कर्म धर्म पाखंड जो दिसै तिन जम जा गाती लूटै निर्वाण कीर्तन गावो करते का निमक सिमरत जित छूटै आरंभ च बेनती जिहड़ी कर लगा कई शब्द गुरु ग्रंथ साहिब च ऐसे आउंदे ने जिन्हां नू असी पढ़दे और विचारने खां ਤੇ ਮਨ ਵਿੱਚ ਇਹ ਫੁਰਨਾ ਉੱਠ ਪੈਂਦਾ ਹੈ ਕਿ ਇਹ ਭਗਤ ਪਰ ਬ੍ਰਹਮ ਪਰਮੇਸ਼ਵਰ ਅਥਾਂਕ ਹੈ, ਅਗੋਚਰ ਹੈ, ਬੇਅੰਤ ਹੈ, ਵਿਰਾਟ ਹੈ, ਉਹਦਾ ਪਾਰਾਵਾਰ ਹੀ ਕੋਈ ਨਹੀਂ। ਪਰ ਇੱਕ ਭਗਤੀ ਕਰਨ ਵਾਲਾ ਜਿਹੜਾ ਹੈ ਉਹ ਇੰਨੇ ਪ੍ਰੇਮ ਦੇ ਵਿੱਚ ਦਾਵਾ, ਇਹ ਹਉਮੈ ਦਾ ਦਾਵਾ ਨਹੀਂ, ਪ੍ਰੇਮ ਵਿੱਚ ਦਾਵਾ ਕਰਦਾ ਹੈ ਕਿ ਪਰਮਾਤਮਾ ਮੈਂ ਤੈਨੂੰ ਇਸ ਤਰ੍ਹਾਂ ਕਰ ਲਿਆ ਹੈ, ਜਿਵੇਂ ਅੱਜ ਭਗਤ ਜੀ ਨੇ ਕਿਹਾ ਕਿ ਆਪਣੇ ਛੁੱਟਣ ਦਾ ਪ੍ਰਬੰਧ ਕਰ, ਸਿੱਧੇ ਜਿਹੇ ਪੰਜਾਬੀ ਸ਼ਬਦ ਇਹੀ ਨੇ, ਅਸੀਂ ਤਾਂ ਛੁੱਟ ਗਏ ਹਾਂ ਤੇਰੀਆਂ ਫਾਈਆਂ ਤੋਂ, ਹੁਣ ਪਤਾ ਤਾਂ ਲੱਗੇਗਾ ਜੇ ਤੂੰ ਪ੍ਰੇਮ ਦੀਆਂ ਗੰਢਾਂ ਖੋਲ ਕੇ ਦਿਖਾਏਗਾ। ਸਾਨੂੰ ਉਂਝ ਓਪਰੀ ਜ਼ਬਾਨ 'ਚ ਲੱਗੇਗਾ, ਇਹ ਚੈਲੇਂਜ ਤਾਂ ਨਹੀਂ। ਥੋੜ੍ਹੀ ਜਿਹੀ ਮੈਂ ਬੇਨਤੀ ਆਪ ਜੀ ਨੂੰ ਬਾਣੀ 'ਚੋਂ ਕਰਨੀ ਚਾਹੁੰਦਾ ਆਰੰਭ 'ਚ। ਗੁਰੂ ਗ੍ਰੰਥ ਸਾਹਿਬ 'ਚ ਇੱਕ ਹਜ਼ੂਰ ਦੀ ਪੌੜੀ ਹੈ, ਉਸ ਪੌੜੀ ਵਿੱਚ ਸਾਰੀਆਂ ਜਿਹੜੀਆਂ ਤੁਕਾਂ ਨੇ ਉਸ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਹੀ ਸੰਬੋਧਨ ਕੀਤਾ ਗਿਆ ਤੇ ਇੱਕੋ ਸ਼ਬਦ ਵਾਰ ਵਾਰ ਬਚਨ ਰਿਪੀਟ ਕੀਤਾ ਗਿਆ। ਉਹ ਮੇਰਾ ਖਿਆਲ ਪੌੜੀ ਆਪ ਸੰਗਤ ਨੂੰ ਯਾਦ ਹੋਵੇਗੀ, ਇਸ ਲਈ ਰਹਿੰਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਚਨ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੈ ਸਿਆਣ ਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਹੁਣ ਇਹ 6 ਬਚਨ ਅਸੀਂ ਪੜ੍ਹੇ ਨੇ ਹਜ਼ੂਰ ਦੀ ਬਾਣੀ 'ਚ, ਅਰਥ ਬੜੇ ਸਰਲ ਨੇ। ਸਿਰਫ ਇੱਕ ਤੁਕ ਪਹਿਲੀ ਦੀ ਆਮ ਤੌਰ 'ਤੇ ਕਈ ਵਾਰੀ ਸਮਝ ਨਾ ਪਏ ਕਿਸੇ ਨੂੰ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਇਹ ਪਰਮਾਤਮਾ ਨੂੰ ਸੰਬੋਧਨ ਕੀਤਾ, ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਵਸ ਵਿੱਚ ਨਹੀਂ ਹੁੰਦੇ, ਤੁਸੀਂ ਅਧੀਨ ਨਹੀਂ ਹੁੰਦੇ, ਬਹੁਤ ਕਿਣਾਵਣੇ। ਕਿਣਾਵਣੇ ਦਾ ਅਰਥ ਕਈ ਵਿਦਵਾਨਾਂ ਨੇ ਘਿਰਨਾ ਕੀਤਾ, ਪਰ ਕਿਣਾਵਣੇ ਦਾ ਅਰਥ ਹੈ ਕਕਿਆਉਣਾ, ਤਰਲੇ ਲੈਣੇ, ਰੋਈ ਜਾਣਾ। ਹਜ਼ੂਰ ਕਹਿੰਦੇ ਨੇ ਭਗਤੀ ਤੋਂ ਵਿਖਾਉਣਾ, ਸਿਰਫ ਅੱਖਾਂ 'ਚੋਂ ਪਾਣੀ ਸੱਤੀ ਜਾਣਾ, ਕਕਿਆ ਕੇ ਇਹੀ ਕਹਿ ਜਾਣਾ ਕਿ ਪ੍ਰਭੂ ਤੂੰ ਬੇਅੰਤ ਕਹਿ, ਤੂੰ ਕਿਰਪਾ ਕਰ, ਤੂੰ ਤਰਸ ਕਰ। ਮਹਾਰਾਜ ਕਹਿੰਦੇ ਆ ਜੇ ਅੰਦਰ ਨਹੀਂ ਭਿੱਜਿਆ, ਬਾਹਰ ਦੇ ਤਰਲਿਆਂ ਨਾਲ, ਬਾਹਰ ਦੇ ਕਕਿਆਉਣ ਨਾਲ, ਬਾਹਰ ਦੀਆਂ ਅੱਖਾਂ ਵਿੱਚੋਂ ਪਾਣੀ ਸੱਟਣ ਨਾਲ ਪਰਮਾਤਮਾ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ। ਜੇ ਵਿਦਵਾਨ ਬਣ ਕੇ ਕੋਈ ਇਹ ਕਹਿ ਮੈਂ ਵੇਦਾਂ ਦਾ ਪਠਨ ਪਾਠਨ ਕਰ ਲਿਆ ਹੈ, ਮੈਂ ਸਿਮਰਤੀਆਂ ਚੰਗੀ ਤਰ੍ਹਾਂ ਜਾਣਨਾ, ਜਿੰਨੇ ਮਰਜ਼ੀ ਤੂੰ ਧਰਮ ਗ੍ਰੰਥ ਬੋਧਕ ਤਲ ਤੇ ਪੜ੍ਹੀ ਜਾ, ਮੇਰੀ ਬੇਨਤੀ ਸੁਣੋ, ਮੈਂ ਸ਼ਬਦ ਬੋਧਕ ਤਲ ਵਰਤਿਆ ਹੈ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਾਂ ਸਾਰੇ, ਇੱਕ ਪਾਠ ਕਰਨਾ ਹੁੰਦਾ ਨੌਲੇਜ ਇਕੱਠੀ ਕਰਨ ਵਾਸਤੇ, ਇੱਕ ਪਾਠ ਕਰਨਾ ਹੁੰਦਾ ਪਾਠ ਵਿੱਚ ਟੁੱਬੀ ਮਾਰ ਕੇ ਗੁਰਬਾਣੀ ਨੂੰ ਜੀਣ ਵਾਸਤੇ। ਦੋਨਾਂ 'ਚ ਬੜਾ ਫਰਕ ਹੈ ਜੀ। ਧਰਮ ਗ੍ਰੰਥ ਨੌਲੇਜ ਦੇ ਤੌਰ 'ਤੇ ਵੀ ਪੜ੍ਹੇ ਜਾਂਦੇ ਆ ਤੇ ਧਰਮ ਗ੍ਰੰਥ ਆਤਮਕ ਜੀਵਨ ਕਮਾਉਣ ਦੇ ਤੌਰ 'ਤੇ ਵੀ ਪੜ੍ਹੇ ਜਾਂਦੇ। ਜਿੱਥੇ ਸਿਰਫ ਨੌਲੇਜ ਇਕੱਠੀ ਕਰਨ ਲਈ, ਗਿਆਨ ਇਕੱਠਾ ਕਰਨ ਲਈ ਪੜ੍ਹਿਆ ਗਿਆ, ਗੁਰੂ ਸਾਹਿਬ ਨੇ ਉਹਨੂੰ ਕਹਿ ਦਿੱਤਾ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ। ਜਾਂ ਉਹਨੂੰ ਬਾਣੀ 'ਚ ਕਿਆ ਕਿਆ ਪੜ੍ਹੀਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਉਹ ਨੌਲੇਜ ਦੇ ਤੌਰ 'ਤੇ ਹੈ ਕਿ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਿਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ। ਮੈਂ ਬੇਨਤੀ ਕੀਤੀ ਕਿ ਪਰਮਾਤਮਾ ਕੇਵਲ ਨੌਲੇਜ ਲੈ ਕੇ ਮੈਂ ਸਾਰੇ ਗ੍ਰੰਥ ਪੜ੍ਹ ਲਏ, ਮਹਾਰਾਜ ਕਹਿੰਦੇ ਚੋਖੇ ਗ੍ਰੰਥ ਪੜ੍ਹ ਕੇ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜਾਵਣੇ, ਨਾ ਤੂੰ ਆਵੈਂ ਵਸ ਤੀਰਥ ਨਾਈਐ। ਜੇ ਸਾਰੀ ਜ਼ਿੰਦਗੀ ਬੰਦਾ ਤੀਰਥ ਇਸ਼ਨਾਨ ਕਰੀ ਜਾ, ਪਰਮਾਤਮਾ ਜੀ ਤੀਰਥ ਤੇ ਟੁੱਬੀਆਂ ਲਾਉਣ ਨਾਲ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਧਰਤੀ ਧਾਈਐ, ਮਨੁੱਖ ਪੈਰਾਂ 'ਚ ਜੋੜਾ ਨਾ ਪਾਏ, ਨੰਗੇ ਪੈਰ ਸਾਰੀ ਧਰਤੀ ਦਾ ਭਰਮਣ ਕਰੇ। ਤੇ ਮਹਾਰਾਜ ਕਹਿੰਦੇ ਸਾਰੀ ਧਰਤੀ ਦਾ ਭਰਮਣ ਕਰਕੇ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵੈਂ ਵਸ ਧਰਤੀ ਧਾਈਐ। ਅਗਲਾ ਬਚਨ, ਨਾ ਤੂੰ ਆਵੈਂ ਵਸ ਕਿਤੈ ਸਿਆਣ ਪੈ। ਜੇ ਮੈਂ ਇਹ ਸਮਝਾਂ ਮੇਰੇ ਕੋਲ ਸਿਆਣਪ ਬੜੀ ਏ, ਅਕਲ ਨਾਲ ਸਿਧਾਂਤ, ਜਿਹੜੇ ਸ਼ਬਦ ਅਸੀਂ ਵਰਤਨੇ ਆ, ਅਕਲ ਨਾਲ ਸਿਧਾਂਤ ਨਾਲ ਪਰਮਾਤਮਾ ਨਹੀਂ ਪਿਆਰਿਓ, ਸਿਆਣਪਾਂ ਨਾਲ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਉਹ ਉੱਥੇ ਸਿਆਣਪ ਨਹੀਂ ਚੱਲਣੀ। ਹੁਣ ਬੇਨਤੀ ਅਗਲੀ ਨਾ ਤੂੰ ਆਵੇ ਵਸ ਬਹੁਤਾ ਦਾਨ ਦੇ। ਜੇ ਮੰਨ ਲਓ ਕਿ ਕਹੀਏ ਵੀ ਮੈਂ ਬਹੁਤ ਸਾਰਾ ਆਪਣੇ ਘਰੋਂ ਦਾਨ ਪੁੰਨ ਕਰਨਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਕੇਵਲ ਬਾਹਰ ਮੁਖੀ ਦਾਨ ਨਾਲ ਵੀ ਪਰਮਾਤਮਾ ਵਸ ਵਿੱਚ ਨਹੀਂ ਆਉਂਦਾ। ਹਾਂ, ਜੇ ਕੋ ਪਾਵੈ ਤਿਲ ਕਾ ਮਾਨ ਤਾਂ ਹੋ ਸਕਦਾ, ਜੇ ਕੋ ਪਾਵੈ ਤਿਲ ਕਾ ਮਾਨ, ਪਰ ਮਹਾਰਾਜ ਕਹਿੰਦੇ ਆ ਪਰਮਾਤਮਾ ਦਾਨ ਨਾਲ ਵਸ ਵਿੱਚ ਨਹੀਂ। ਅਸੀਂ ਇਹ ਬਚਨ ਹਜ਼ੂਰ ਦੇ ਪੜ੍ਹੇ ਕਿ ਨਾ ਘਕਿਆਉਣ ਨਾਲ, ਨਾ ਗ੍ਰੰਥ ਪੜ੍ਹਨ ਨਾਲ ਨੌਲੇਜ ਦੇ ਤੌਰ ਤੇ, ਨਾ ਤੀਰਥੀ ਇਸ਼ਨਾਨ ਨਾਲ, ਨਾ ਧਰਤੀ ਤੇ ਭਟਕਣ ਨਾਲ, ਨਾ ਮਨ ਦੀਆਂ ਸਿਆਣਪਾਂ ਨਾਲ, ਨਾ ਪਰਮਾਤਮਾ ਜੀ ਬਹੁਤਾ ਦਾਨ ਦੇਣ ਦੇ ਨਾਲ। ਅਗਲੀ ਤੁਕ ਸੁਣਿਓ, ਕਿਉਂ ਮੈਂ ਸ਼ਬਦ ਲਿਆ? ਕਿਉਂਕਿ ਇਸ ਸ਼ਬਦ ਦੀ ਕਥਾ ਕਰਨ ਵਿੱਚ ਥੋੜੀ ਜਿਹੀ ਸੁਖੈਨਤਾ ਲੱਗੇਗੀ ਜਦੋਂ ਇਹ ਸ਼ਬਦ ਅਸੀਂ ਪੜ੍ਹਾਂਗੇ। ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਹੁਣ ਅਗਲਾ ਬਚਨ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਪਰ ਇਸ ਤੋਂ ਪਹਿਲਾ ਬਚਨ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਬਸ ਇਸ ਤੁਕ ਨੂੰ ਲੈ ਕੇ ਇਹ ਸ਼ਬਦ ਦੇ ਅਰਥ ਕਰਾਂਗੇ, ਬੜੀ ਸਰਲਤਾ ਲੱਗੇ। ਪਾਰ ਬ੍ਰਹਮ ਪਰਮੇਸ਼ਵਰ, ਹਰ ਚੀਜ਼ ਤੇਰੇ ਅਧੀਨ ਹੈ, ਹਰ ਚੀਜ਼ ਤੇਰੇ ਵਸ ਵਿੱਚ ਹੈ। ਪਰ ਵਾਹਿਗੁਰੂ ਜੀ, ਭਗਤੀ ਕਰ ਕਰਕੇ ਭਗਤਾਂ ਨੇ ਤੈਨੂੰ ਆਪਣੇ ਵਸ ਵਿੱਚ ਕੀਤਾ ਹੋਇਆ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਤੂੰ ਭਗਤਾਂ ਦੇ ਅਧੀਨ ਹੈ ਤੇ ਭਗਤੀ ਕਰਨ ਵਾਲਿਆਂ ਨੂੰ ਕੇਵਲ ਤੇਰਾ ਤਾਨ ਦਰ ਤੇ ਤੇਰਾ ਹੀ ਸਹਾਰਾ ਹੈ। ਇਸੇ ਗੱਲ ਨੂੰ ਫਿਰ ਸੁਣੋ ਕਿ ਪਰਮਾਤਮਾ ਭਗਤਾਂ ਦੇ ਵਸ ਵਿੱਚ ਹੈ ਤੇ ਭਗਤ ਹੰਕਾਰ ਚ ਵੱਖਰੀ ਹੋਂਦ ਨਹੀਂ ਬਣਾਉਂਦਾ। ਇਸ ਨੂੰ ਵਸ ਦਾ ਅਰਥ ਇਸ ਤਰ੍ਹਾਂ ਹਰਨਾਕਸ਼ ਬਿਰਤੀ ਨਾਲ ਨਹੀਂ ਲੈਣਾ। ਤੂੰ ਪਰਮਾਤਮਾ ਭਗਤਾਂ ਦੇ ਵਸ ਹੈ, ਪਰ ਵਸ ਹੋ ਕੇ ਵੀ ਭਗਤ ਤੇਰੇ ਸਮਰਪਿਤ ਨੇ, ਉਹਨਾਂ ਨੂੰ ਤੇਰਾ ਹੀ ਤਾਨ ਹੈ। ਇਸੇ ਗੱਲ ਨੂੰ ਭਗਤ ਰਵਿਦਾਸ ਸਾਹਿਬ ਕਹਿ ਰਹੇ ਨੇ, ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੂੰ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਭਗਤ ਤੇਰੇ ਤਾਨ ਤੇ, ਤੇਰੇ ਭਰੋਸੇ ਤੇ, ਤੇਰੇ ਤੇ ਫੇਥ ਕਰਕੇ ਕਹਿੰਦਾ ਪਰਮਾਤਮਾ ਕਿ ਅਸੀਂ ਮੋਹ ਦੀਆਂ ਤੰਦਾਂ ਚ ਬੱਝੇ ਖਾਂ, ਤੁਸੀਂ ਸਾਨੂੰ ਮੋਹ ਚ ਬੰਨਿਆ, ਅਸੀਂ ਪ੍ਰੇਮ ਚ। ਮੈਂ ਪਹਿਲੀ ਬੇਨਤੀ ਇਸ ਕਰਕੇ ਕੀਤੀ ਕਿ ਗੁਰੂ ਘਰ ਅੰਦਰ ਪਰਮਾਤਮਾ ਦੇ ਘਰ ਚ ਸਮਝੋ ਪ੍ਰੇਮਾ ਭਗਤੀ ਦੀ ਬਹੁਤ ਵੱਡੀ ਥਾਂ ਹੈ। ਇਸ ਤੋਂ ਅਗਲੀ ਬੇਨਤੀ ਹੋਰ ਕਰਦੇ ਹਾਂ, ਕਿਉਂਕਿ ਜੇ ਮੈਂ ਉਸ ਸ਼ਬਦ ਤੁਕ ਦੀ ਕਥਾ ਨਹੀਂ ਸ਼ੁਰੂ ਕੀਤੀ, ਸਿਰਫ ਆਰੰਭ ਚ ਵੀ ਇਹ ਕਿਉਂ ਸ਼ਬਦ ਹੈ। ਹਜ਼ੂਰ ਦਾ ਇੱਕ ਬਚਨ ਹੁੰਦਾ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਗੋਸ਼ਟ ਦਾ ਅਰਥ ਹੁੰਦਾ ਚਰਚਾ ਕਰਨੀ, ਕੁਚਰਚਾ ਨਹੀਂ, ਸੰਵਾਦ ਰਚਾਉਣਾ, ਗੱਲਬਾਤ ਕਰਨੀ। ਪਰਮਾਤਮਾ ਆਪਣੇ ਭਗਤਾਂ ਦੇ ਨਾਲ ਗੋਸ਼ਟੀ ਕਰਦੇ ਨੇ, ਪਰਮਾਤਮਾ ਆਪਣੇ ਭਗਤਾਂ ਦੇ ਨਾਲ ਗੱਲਬਾਤ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਖਸ਼ਿਸ਼ ਕਰ ਰਹੇ। ਇਸ ਤੋਂ ਅਗਲੀ ਬੇਨਤੀ ਦੇਖੋ, ਦੋ ਚੀਜ਼ਾਂ ਨੇ। ਸਾਡਾ ਸਰੀਰ ਜਿਹੜਾ ਹੈ ਇਹ ਪੰਜਾਂ ਤੱਤਾਂ ਦੀ ਘਾੜਤ ਹੈ, ਪੰਜਾਂ ਤੱਤਾਂ ਦਾ ਸਰੀਰ ਬਣੇ। ਇਹ ਇਹਨੂੰ ਤੁਸੀਂ ਸਿੱਖ ਨਾਲ ਨਾ ਕੇਵਲ ਜੋੜੋ, ਨਾ ਹਿੰਦੂ ਨਾਲ, ਜਿੰਨੇ ਵੀ ਮਨੁੱਖ ਨੇ, ਸਾਰੇ ਮਨੁੱਖਾਂ ਦਾ ਸਰੀਰ ਜਿਹੜਾ ਇਹ ਪੰਜਾਂ ਤੱਤਾਂ ਦਾ ਹੈ। ਤੇ ਇਸ ਦੇ ਨਾਲ ਜਿੱਥੇ ਪੰਜਾਂ ਤੱਤਾਂ ਦਾ ਸਰੀਰ ਹੈ, ਉੱਥੇ ਪਰਮਾਤਮਾ ਨੇ ਇਸ ਮਨੁੱਖੀ ਸਰੀਰ ਵਿੱਚ ਪੰਜ ਜਜ਼ਬੇ ਵੀ ਪਾ ਦਿੱਤੇ ਨੇ, ਜਿਹਨੂੰ ਥੋੜੇ ਜਿਹੇ ਸ਼ਬਦਾਂ 'ਚ ਅਸੀਂ ਵਿਸ਼ੇ ਸ਼ਬਦ ਕਹਿ ਦਿੰਦੇ। ਪੰਜ ਜਜ਼ਬੇ ਇਹਦੇ 'ਚ ਪਾਏ ਨੇ। ਉਹਨਾਂ ਪੰਜਾਂ ਜਜ਼ਬਿਆਂ ਦੇ ਨਾਮ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੈ। ਇਹ ਪੰਜੇ ਮਨੁੱਖੀ ਸਰੀਰ ਦੇ ਅੰਦਰ ਨੇ। ਤੇ ਸਭ ਤੋਂ ਪਹਿਲਾਂ ਜ਼ਿਕਰ ਕਾਮ ਦਾ ਕੀਤਾ ਗਿਆ ਹੈ। ਮੈਂ ਆਉਣਾ ਸਿਰਫ ਇਸ ਬਚਨ ਤੇ ਵੇ ਕਿ ਮੋਹ ਦੀਆਂ ਰੱਸੀਆਂ ਖੁੱਲ ਗਈਆਂ ਤੇ ਪ੍ਰੇਮ ਦੇ ਸੰਗਲ ਪੈ ਗਏ ਆ। ਬੜੀ ਵੱਡੀ ਗੱਲ ਕਹੀ ਜੀ। ਜਦੋਂ ਮੋਹ ਵਾਲੀ ਐਨਰਜੀ ਸਿਮਰਨ ਚ ਕਨਵਰਟ ਹੋ ਜਾਏਗੀ, ਜਿਹੜੀਆਂ ਰੱਸੀਆਂ ਮੇਰੇ ਪੁੱਤਰ ਧੀਆਂ ਪਰਿਵਾਰਾਂ ਨਾਲ ਮੇਰੀਆਂ ਬੱਝੀਆਂ ਨੇ, ਉਧਰੋਂ ਖੁੱਲ ਜਾਣਗੀਆਂ। ਇਹ ਸਾਰੀਆਂ ਰੱਸੀਆਂ ਪਰਮਾਤਮਾ ਦੀ ਮੁਹੱਬਤ ਵਿੱਚ ਵੱਜ ਜਾਣਗੀਆਂ, ਉਧਰੋਂ ਛੁੱਟ ਜਾਵਾਂਗਾ, ਪਰਮਾਤਮਾ ਵਾਲੇ ਪਾਸੇ ਜੁੜ ਜਾਵਾਂਗਾ। ਹਜ਼ੂਰ ਨੇ ਜਦੋਂ ਗਿਣਤੀ ਕੀਤੀ, ਸਭ ਤੋਂ ਪਹਿਲਾਂ ਕਾਮ ਨੂੰ ਕਿਹਾ। ਤਕਰੀਬਨ ਜਦੋਂ ਵੀ ਆਪਾਂ ਪਾਠ ਕਰਾਂਗੇ, ਕ੍ਰੋਧ ਤੋਂ ਪਹਿਲਾਂ ਕਾਮ ਆਏਗਾ। ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਅਮੇਰ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਕਾਮ ਨੂੰ ਕਿਉਂ ਪਹਿਲਾਂ ਥਾਂ ਦਿੱਤੀ ਗਈ? ਕਿਉਂਕਿ ਜੋ ਕੋਈ ਦ੍ਰਿਸ਼ਟਮਾਨ ਚ ਤੁਸੀਂ ਦੇਖਦੇ ਹੋ, ਜੋ ਕੁਝ ਮੈਂ ਸ਼ਬਦ ਵਰਤੇ ਆ, ਆ ਪਸ਼ੂ, ਆ ਪੰਛੀ ਈਵਨ ਕਿ ਆਹ ਜਿਹੜੇ ਰੁੱਖ ਨੇ ਜਿਹੜੇ ਫਲ ਫਰੂਟ ਨੇ ਜਿੰਨੇ ਵੀ ਜੜ ਚੇਤਨ ਚੀਜ਼ਾਂ ਰੱਬ ਨੇ ਪੈਦਾ ਕੀਤੀਆਂ ਨੇ, ਕੋਈ ਚੀਜ਼ ਐਸੀ ਨਹੀਂ ਜਿਹਦਾ ਵਿਕਾਸ ਕਾਮ ਤੋਂ ਬਿਨਾਂ ਅੱਗੇ ਨਾ ਹੁੰਦਾ ਹੋਵੇ। ਇਹ ਸੱਚ ਹੈ। ਤੇ ਇਨਸਾਨੀ ਜਾਮੇ ਜਿੰਨੇ ਨੇ, ਭਾਵੇਂ ਤੁਸੀਂ ਸੰਤ ਦੇਖੋ, ਭਾਵੇਂ ਕੋਈ ਸਾਕਤ ਦੇਖੋ, ਭਾਵੇਂ ਆਪ ਜੀ ਪੁੰਨੀ ਦੇਖੋ, ਭਾਵੇਂ ਆਪ ਜੀ ਪਾਪੀ ਦੇਖੋ, ਭਾਵੇਂ ਸੰਸਾਰ ਦੇ ਵਿੱਚ ਬਹੁਤ ਉੱਚੀ ਪਦਵੀ ਤੇ ਵੇ, ਭਾਵੇਂ ਕੋਈ ਭੀਖ ਮੰਗਣ ਵਾਲਾ ਹੈ, ਜਿਹਨੂੰ ਮਨੁੱਖਾ ਦੇਹੀ ਮਿਲੀ, ਇੱਕ ਗੱਲ ਯਾਦ ਰੱਖਿਓ, ਇਸ ਦੇਹੀ ਦੀ ਬਣਤਰ ਬਣੀ ਹੀ ਤਾਂ ਸੀ ਜਦੋਂ ਕਿਤੇ ਦੋ ਸਰੀਰਾਂ ਦੇ ਵਿੱਚ ਕਾਮ ਦੀ ਬਿਰਤੀ ਪੈਦਾ ਹੋਈ ਸੀ। ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਉਸ ਬਿਰਤੀ ਨੇ ਅੱਗੇ ਵਿਕਾਸ ਕੀਤਾ, ਉਸ ਜਜ਼ਬੇ ਨੇ ਅੱਗੇ ਵਿਕਾਸ ਕੀਤਾ। ਹਰ ਇੱਕ ਸਰੀਰ ਉਹਦੀ ਉਤਪਤੀ ਦਾ ਕਾਰਨ ਜਿਹੜਾ ਹੈ ਉਹ ਕਾਮ ਸੀ। ਇਸ ਤੋਂ ਅਗਲੀ ਬੇਨਤੀ ਕਰਾਂਗਾ, ਕ੍ਰੋਧ ਹੈ, ਲੋਭ ਹੈ, ਚੌਥੇ ਨੰਬਰ ਤੇ ਗੁਰਦੇਵ ਨੇ ਮੋਹ ਰੱਖਿਆ ਹੈ। ਮੋਹ ਵਿੱਚੋਂ ਮਮਤਾ ਪੈਦਾ ਹੁੰਦਾ ਹੈ, ਕਿਉਂਕਿ ਇਸ ਕਰਕੇ ਮੈਂ ਥੋੜ੍ਹਾ ਜਿਹਾ ਇਹ ਬੇਨਤੀ ਕਰ ਰਿਹਾ ਗੁਰਮੁਖੋ, ਮੋਹ ਦੀ ਬੰਧਨ ਕੱਟ ਦੇਣਾ ਇਹ ਛੋਟੀ ਜਿਹੀ ਗੱਲ ਨਹੀਂ। ਮੋਹ ਵਿੱਚੋਂ ਮਮਤਾ ਉਪਜਦੀ ਹੈ। ਜਿਹੜਾ ਮੋਹ ਹੈ ਇਹ ਸਿਰਫ ਬੰਦੇ ਨੂੰ ਘਰ ਦੀ ਚਾਰ ਦੀਵਾਰੀ ਤੱਕ ਰੱਖਦਾ ਹੈ। ਮੋਹ ਵਿੱਚ ਬੰਦਾ ਆਪਣੇ ਮਾਂ ਬਾਪ ਤੱਕ, ਆਪਣੇ ਪੁੱਤਰਾਂ ਧੀਆਂ ਤੱਕ, ਥੋੜੀ ਜਿਹੀ ਛਾਲ ਮਾਰੇਗਾ ਆਪਣੇ ਦੇ ਖੂਨ ਦੇ ਰਿਸ਼ਤੇ ਤੱਕ, ਸਿਰਫ ਇੱਥੋਂ ਤੱਕ। ਜੇ ਇੱਕ ਇੱਕ ਰਿਸ਼ਤਾ ਟੁੱਟਦਾ ਦਿਸੇ, ਮੋਹ ਦਾ ਵੱਧਾ ਹੋਇਆ ਬੰਦਾ ਕੇਵਲ ਆਪਣੇ ਤੱਕ ਹੀ ਕਈ ਵਾਰੀ ਸੀਮਿਤ ਹੋ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਮੋਹ ਇਕੱਲਾ ਬੰਦੇ ਨੂੰ ਨਹੀਂ, ਜਿੰਨੇ ਜੀਵ ਨੇ ਸਭ ਨੂੰ ਮੋਹ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਖੇ ਅਜਿੱਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦ ਨੇ, ਸਲੋਕ ਸਹਿਸਕ੍ਰਿਤੀ। ਇਹਨੂੰ ਸਤਿਗੁਰੂ ਨੇ ਸ਼ਬਦ ਦਿੱਤਾ ਹੈ, ਖੇ ਅਜਿੱਤ ਸੂਰ ਸੰਗਰਾਮੰ। ਅਜਿੱਤ ਦਾ ਅਰਥ ਹੈ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ, ਸੰਗਰਾਮ ਦਾ ਅਰਥ ਹੈ ਲੜਾਈ, ਸੂਰ ਦਾ ਅਰਥ ਹੈ ਸੂਰਮਾ। ਕਹਿਣ ਲੱਗੇ, ਹੇ ਮੋਹ, ਤੂੰ ਐਸਾ ਸੂਰਮਾ ਹੈ ਕਿ ਸੰਗਰਾਮ ਤੂੰ ਛੇੜਿਆ, ਯੁੱਧ ਤੂੰ ਛੇੜਿਆ, ਤੈਨੂੰ ਜਿੱਤ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਸੌਖਾ ਕੰਮ ਨਹੀਂ। ਸੱਚ ਇਹ ਵੇ ਤੈਨੂੰ ਜਿੱਤਣਾ ਬਹੁਤ ਮੁਸ਼ਕਲ ਹੈ, ਤੂੰ ਅਜਿੱਤ ਹੈ। ਹੇ ਅਜਿੱਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦ ਨੇ, ਜਿਹੜੇ ਤਾਕਤ ਵਾਲੇ ਬੰਦੇ ਸਨ, ਮਰਦ ਬੰਦਿਆਂ ਨੂੰ ਵੀ ਤੂੰ ਆਪਣੇ ਅਧੀਨ ਕੀਤਾ। ਕਿੰਨੇ ਅਵਤਾਰੀ ਪੁਰਸ਼ ਜੀ ਜਿਹੜੇ ਮੌਤ ਵੱਧੇ ਹੀ ਸਾਰੀ ਜ਼ਿੰਦਗੀ ਰੋਂਦੇ ਰਹੇ। ਪਰ ਇਹ ਤਾਂ ਚਲੋ ਹੋਮੇ 'ਚ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਨਰਮੋਹ ਦੀ ਗੱਲ ਚੱਲਦੀ, ਪਰ ਉਹ ਨਰਮੋਹ ਅੰਦਰ ਦਾ ਪੱਥਰ ਦਿਲ ਹੋਣਾ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਦਰ ਪ੍ਰੇਮ ਨਾਲ, ਰਸ ਨਾਲ, ਇਬਾਦਤ ਨਾਲ, ਬੰਦਗੀ ਨਾਲ ਭਰਪੂਰ ਹੈ। ਜਦੋਂ ਮੋਹ ਦੀ ਗੱਲ ਚੱਲਦੀ ਹੈ ਤੇ ਪੁੱਤਰਾਂ ਦੀ ਲਾਸ਼ ਕੋਲੋਂ, ਪੁੱਤਰਾਂ ਦੀ ਬਾਡੀ ਕੋਲੋਂ ਟੁਕੜੇ ਟੁਕੜੇ ਹੋਏ ਤਨ ਮੁਸਕਰਾ ਕੇ ਨਿਕਲ ਜਾਂਦੇ ਆ, ਅੱਖਾਂ 'ਚੋਂ ਪਾਣੀ ਨਹੀਂ ਆਉਂਦਾ। ਇਹ ਹੈ ਮੋਹ ਨੂੰ ਜਿੱਤਿਆ ਹੋਇਆ। ਪਿਤਾ ਜੀ ਦਾ ਸੀਸ ਵੇਖਦਿਆਂ ਮੈਂ ਤਾਂ ਉਦਾਹਰਨ ਲੈ ਲਈ ਵੀ ਕੋਈ ਐਸਾ ਹੈ ਜਿਹਨੇ ਮੋਹ ਨੂੰ ਜਿੱਤਿਆ ਹੋਵੇ? 9 ਸਾਲ ਦੀ ਉਮਰ 'ਚ ਪਿਤਾ ਜੀ ਦਾ ਸੀਸ ਦੇਖਦੇ ਆ, ਵੇਖਣ ਵਾਲੇ ਬੈਰਾਗ ਵਿੱਚ ਆ ਕੇ ਰੋਂਦੇ ਆ, ਪਰ 9 ਸਾਲ ਦਾ ਪੁੱਤਰ ਆਪਣੇ ਪਿਤਾ ਦੇ ਸੀਸ ਨੂੰ ਦੇਖ ਕੇ ਵੀ ਮੋਹ ਤੋਂ ਉੱਪਰ ਆਵਾਜ਼ ਦੇ ਕੇ ਕਹਿੰਦਾ ਕਿ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਕਰੋੜਾਂ ਵਿੱਚੋਂ ਖਲੋਤਾ ਹੋਇਆ ਦਿਸੇ ਕਰੇਗਾ। ਮੇਰੇ ਕਹਿਣ ਤੋਂ ਮੁਰਾਦ ਮੋਹ ਨੂੰ ਜਿੱਤਣ ਵਾਲੇ ਖੈਨ। ਪਰ ਇੱਥੇ ਇੱਕ ਬੇਨਤੀ, ਮੋਹ ਕਿੱਡਾ ਸ਼ਕਤੀਸ਼ਾਲੀ ਹੈ ਕਿ ਅਜਿੱਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦ ਨੇ, ਗਣ ਗੰਧਰਵ ਦੇਵ ਮਨੁੱਖਿੰਗ ਪਸ਼ ਪੰਖੀ ਬੇਮੋਹ ਨੇ। ਇਸ ਤੁਕ ਵਿੱਚ ਸਾਰੇ ਆ ਗਏ। ਮਹਾਰਾਜ ਕਹਿੰਦੇ ਨੇ ਕੀ ਦੇਵਤੇ, ਕੀ ਦੇਵਤਿਆਂ ਦੇ ਰਾਗੀ, ਕੀ ਪਸ਼ੂ, ਕੀ ਪੰਛੀ, ਕੀ ਧਰਤੀ ਤੇ ਰੇਂਗਣ ਵਾਲੇ ਜੀਵ, ਕੀ ਚਾਰ ਲੱਤਾਂ ਨਾਲ ਚਰਨ ਵਾਲੇ ਜਾਨਵਰ। ਮਹਾਰਾਜ ਕਹਿੰਦੇ ਨੇ ਗਣ ਗੰਧਰਵ ਦੇਵ ਮਨੁੱਖਿੰਗ ਪਸ਼ ਪੰਖੀ ਬਿਮੋਹਣ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਨੂੰ ਵੀ ਆਪਣੇ ਅਧੀਨ ਕੀਤਾ ਹੋਇਆ। ਮੋਹ ਦੀਆਂ ਤੰਦਾਂ ਉਹਨਾਂ ਵਿੱਚ ਵੀ ਪੈਦਾ ਕੀਤੀਆਂ। ਹਜ਼ੂਰ ਕਹਿੰਦੇ ਨੇ ਇਸੇ ਮੋਹ ਦਾ ਵੱਧਾ ਹੋਇਆ ਬੰਦਾ ਫਿਰ ਵਿਸ਼ੇ ਵਾਸ਼ਨਾ ਵਿੱਚ ਪ੍ਰਵਿਰਤ ਹੁੰਦਾ। ਹਜ਼ੂਰ ਨੇ ਫਿਰ ਇੱਥੇ ਭਗਤ ਰਵਿਦਾਸ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਉਹ ਇਹ ਕੀਤਾ, ਪਾਰ ਬ੍ਰਹਮ ਪਰਮੇਸ਼ਵਰ ਜੀ ਇਸ ਮੋਹ ਦੀ ਤੰਦ ਨੂੰ ਤੋੜਿਆ ਕਿਵੇਂ ਜਾਏ? ਬੜਾ ਮੁਸ਼ਕਲ ਹੈ। ਗੁਰਬਾਣੀ 'ਚ ਇਹਨੂੰ ਚਿੱਕੜ ਵੀ ਕਿਹਾ ਕਿ ਦਲਦਲ ਕਿਹਾ। ਯਾਦ ਰੱਖਿਓ, ਦਲਦਲ ਵਿੱਚ ਇੱਕ ਵਾਰੀ ਬੰਦਾ ਫਸ ਜਾਏ, ਜਿੰਨਾ ਨਿਕਲਣ ਦਾ ਯਤਨ ਕਰੇ, ਦਲਦਲ ਉਹਨੂੰ ਫਿਰ ਆਪਣੇ ਵਿੱਚ ਖਿੱਚੀ ਜਾਂਦੀ ਹੈ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ, ਤਿੱਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬ ਅਲੇ। ਪੰਕਜ ਮੋਹ ਪੱਗ ਨਹੀਂ ਚਾਲੈ, ਸਾਡੇ ਪੈਰ ਚੱਲਦੇ ਨਹੀਂ ਪਏ ਕਿਉਂਕਿ ਮੋਹ ਦਾ ਚਿੱਕੜ, ਮੋਹ ਦੀ ਦਲਦਲ ਇਤਨੀ ਹੈ। ਅਸੀਂ ਸੋਚਨੇ ਆਹ ਕੰਮ ਕਰਕੇ ਇਦੂ ਬਾਅਦ ਫਾਰਗ ਹੋ ਜਾਣਾ, ਇਸ ਤੋਂ ਬਾਅਦ ਵਿਹਲੇ ਹਾਂ। ਮੈਂ ਇੱਕ ਬੇਨਤੀ ਕਰਾਂ, ਵਿਹਲਾ ਤਾਂ ਸ਼ਾਇਦ ਮਰ ਕੇ ਵੀ ਨਾ ਬੰਦਾ ਹੋਵੇ, ਅੱਗੋਂ ਫਿਰ ਗੁਨਾਹਾਂ ਦੀਆਂ ਪੰਡਾਂ ਲੈ ਜਾਏ। ਜਿਉਂਦਿਆਂ ਬੰਦਾ ਕੋਈ ਇਹ ਕਹਿ ਮੈਂ ਵਿਹਲਾ ਹੋ ਜਾਵਾਂਗਾ, ਇਹ ਬਿਲਕੁਲ ਝੂਠ ਹੈ। ਹਾਂ, ਸਿਮਰਨ ਇਹਨੂੰ ਸੁਰਤੇ ਦੀ ਚੁੱਕੀ ਜਾਏ, ਚਿੱਕੜ ਤੋਂ ਉੱਪਰ ਉੱਠ ਜਾਏ। ਪਰ ਮਹਾਰਾਜ ਕਹਿੰਦੇ ਪੰਖ ਚ ਮੋਹ ਪੱਗ ਨਹੀਂ ਚੱਲ ਰਿਹਾ, ਖੰਭ ਦੇਖਾ ਤੈ ਡੂਬੀ ਵਾਲੀ ਸੀ। ਦੇਖਨੇ ਖਾਂ ਕਿ ਲੋਕ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਆ। ਭਗਤ ਰਵਿਦਾਸ ਸਾਹਿਬ ਜੀ ਨੇ ਫਿਰ ਇੱਥੇ ਬਚਨ ਜਿਹੜਾ ਕਿਹਾ, ਕਹਿੰਦੇ ਨੇ ਪਰਮਾਤਮਾ ਸਾਰੀ ਦੁਨੀਆ ਮੋਹ ਦੇ ਫਾਂਸ ਬੰਦੀ ਤੇ ਮਨ ਸੀ, ਇਹ ਕਿਵੇਂ ਛੁੱਟੇ ਮੋਹ? ਇਹ ਕਿਵੇਂ ਸਾਡੀਆਂ ਅੰਦਰ ਦੀਆਂ ਤੰਦਾਂ ਮੋਹ ਦੀਆਂ, ਪਰਿਵਾਰ ਲਈ, ਸੰਸਾਰ ਲਈ, ਪਦਾਰਥਾਂ ਲਈ, ਵਕਾਰਾਂ ਲਈ ਕਿਵੇਂ ਟੁੱਟਣ? ਤੇ ਭਗਤ ਜੀ ਕਹਿੰਦੇ ਫਿਰ ਇੱਕ ਤਰੀਕਾ ਲੱਭਿਆ, ਤੇਰੀ ਪ੍ਰੇਮਾ ਭਗਤੀ ਦਾ। ਤੈਨੂੰ ਆਵਾਜ਼ ਦਿੱਤੀ, ਤੇਰੀ ਆਰਾਧਨਾ ਕੀਤੀ, ਤੇਰਾ ਸਿਮਰਨ ਕੀਤਾ, ਜਿੰਨਾ ਪ੍ਰੇਮ ਵਿੱਚ ਭਿੱਜ ਕੇ ਤੈਨੂੰ ਪੁਕਾਰਿਆ ਪਾਰ ਬ੍ਰਹਮ ਪਰਮੇਸ਼ਵਰ ਜੀ, ਸੱਚ ਇਹ ਵੇ ਤੇਰੇ ਨਾਲ ਪ੍ਰੇਮ ਪਈ ਗਿਆ, ਮੋਹ ਦੀਆਂ ਤੰਦਾਂ ਆਪਣੇ ਆਪ ਟੁੱਟੀ ਗਈਆਂ, ਤੇਰੇ ਨਾਲ ਸਾਡਾ ਪੱਕਾ ਸੰਬੰਧ ਬਣ ਗਿਆ, ਸੰਸਾਰ ਤੋਂ ਅਸੀਂ ਨਿਰਲੇਪ ਹੋ ਗਏ। ਇਹਨੂੰ ਫਿਰ ਥੋੜੀ ਜਿਹੀ ਬੇਨਤੀ ਸੁਣਿਓ, ਇੱਕ ਸ਼ਬਦ ਵਰਤਦੇ ਨੇ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰਦੀ। ਦਾਸ ਨੇ ਇੱਕ ਵਾਰ ਇਹ ਬੇਨਤੀ ਕੀਤੀ ਸੀ, ਇੱਕ ਬੱਚੀ ਆਪਣੇ ਮਾਪਿਆਂ ਦੇ ਘਰ ਨਿਰੰਤਰ ਕਈ ਸਾਲ ਰਹਿੰਦੀ ਸ਼ਾਦੀ ਤੋਂ ਪਹਿਲਾਂ, ਸਿਰਫ ਇੱਕ ਸਮਝਣ ਲਈ ਵੀ ਹੈ, ਦੁਨਿਆਵੀ ਜੀ ਉਦਾਹਰਨ, ਇਹ ਕੋਈ ਰੂਹਾਨੀਅਤ ਦੀ ਬਹੁਤ ਉੱਚੀ ਗੱਲ ਨਹੀਂ, ਮੈਂ ਸਿਰਫ ਇੱਕ ਉਦਾਹਰਨ ਸਮਝ ਪੈ ਜਾਏ ਕਿ ਪ੍ਰੇਮ ਪੈਦਾ ਹੋ ਜਾਏ ਪਰਮਾਤਮਾ ਦਾ ਤੇ ਮੋਹ ਟੁੱਟਦਾ, ਗੱਲਾਂ ਨਾਲ ਮੋਹ ਨਹੀਂ ਟੁੱਟਦਾ। ਹੱਥ ਕਰਕੇ ਬੰਦਾ ਕਹੇ ਮੇਰੇ ਅੰਦਰ ਮੋਹ ਕੋਈ ਨਹੀਂ। ਕਈ ਬੰਦੇ ਬਾਹਰੋਂ ਡਰਦੇ ਮਾਰੇ ਧਰਮ ਦਾ ਠਾਠਾ ਬਾਗਾ ਬਣਾਉਣ ਲਈ, ਮੌਤ ਘਰ ਚੋਂ ਜਾਂ ਮੈਂ ਨਹੀਂ ਰੋਇਆ, ਮੇਰੀਆਂ ਅੱਖਾਂ ਚੋਂ ਅੱਥਰੂ ਨਿਕਲਿਆ, ਪਤਾ ਹੀ ਉਦੋਂ ਲੱਗਦਾ ਜਦੋਂ ਹਸਪੀਟਲ ਦਾਖਲ ਹੁੰਦੇ ਨੇ, ਅੰਦਰੋਂ ਪਟਾਕਾ ਪੈ ਜਾਂਦਾ, ਹਾਰਟ ਅਟੈਕ ਹੋ ਜਾਂਦਾ, ਉਹ ਅੰਦਰ ਮੋਹ ਵੱਜਾ ਰਹਿੰਦਾ, ਹੱਠ ਦੇ ਮਾਰੇ ਰੋਂਦੇ, ਇਸ ਕਰਕੇ ਨਹੀਂ ਲੋਕ ਕੀ ਕਹਿਣਗੇ। ਮੈਂ ਫਿਰ ਬੇਨਤੀ ਕਰਾਂਗਾ ਕਿ ਦੇਖੋ ਇੱਕ ਤਰੀਕਾ ਹੈ ਜੀ ਮੋਹ ਕਿਵੇਂ ਟੁੱਟਦਾ। ਇੱਕ ਬੱਚੀ ਆਪਣੇ ਮਾਪਿਆਂ ਦੇ ਘਰ 'ਚ 20-22-23 ਸਾਲ ਤੱਕ ਰਹਿੰਦੀ, ਉਹ ਮਾਂ ਬਾਪ ਤੋਂ ਵੱਖ ਹੋਵੇ, ਪਰਿਵਾਰ ਤੋਂ ਵੱਖ ਕਿਤੇ ਜਾਏ, ਤੇ ਉਹਦਾ ਅੰਦਰ ਬਿਰਹ ਵਿੱਚ, ਬੈਰਾਗ ਵਿੱਚ ਆਉਂਦਾ। ਮੈਂ ਉਦਾਹਰਨ ਪੁਰਾਤਨ ਦੇ ਰਿਹਾ, ਬਿਰਹ ਆਉਂਦਾ, ਮਾਂ ਯਾਦ ਆਉਂਦੀ ਹੈ, ਭਰਾ ਭੈਣਾਂ ਬਾਪ ਯਾਦ ਆਉਂਦਾ, ਤੇ ਜੇ ਉਹ ਬੱਚੀ ਕਿਤੇ 2-4 ਦਿਨ ਰਿਸ਼ਤੇਦਾਰਾਂ ਵਿੱਚ ਰਹਿ ਕੇ ਵਾਪਸ ਆਏ ਤੇ ਉਹ ਕਹਿ ਦਿੰਦੀ ਹੈ ਕਿ ਮੈਂ ਘਰ ਤੋਂ ਬਾਹਰ, ਮੈਂ ਨਹੀਂ ਅੱਜ ਤੋਂ ਬਾਅਦ ਕਿਤੇ ਜਾਣਾ, ਮਾਂ ਦੇ ਗੱਲ ਆ ਕੇ ਰੋਵੇਗੀ। ਉਸੇ ਬੱਚੀ ਦੀ ਆਪਾਂ ਵਿਆਹ ਕਰ ਦਈਏ, ਸ਼ਾਦੀ ਕਰ ਦਈਏ, ਉਹ ਸਹੁਰੇ ਘਰ ਚਲੀ ਜਾਏ, ਸਹੁਰੇ ਘਰ ਜਾ ਕੇ ਆਪਣੇ ਪਤੀ ਨਾਲ ਉਹਦਾ ਪਿਆਰ ਬਣ ਗਿਆ, ਸਹੁਰੇ ਪਰਿਵਾਰ ਦੇ ਜੀਆਂ ਨਾਲ ਮੁਹੱਬਤ ਬਣ ਗਈ, ਤੇ ਜੇ ਮਾਂ ਹੁਣ ਫੋਨ ਕਰਕੇ ਵੀ ਕਹੇ ਪੁੱਤਰ ਕੋਈ ਦਿਨ ਘਰ ਆ ਜਾ, ਸੱਚੀ ਇਹ ਵੀ ਉਹ ਕਹਿ ਦਿੰਦੀ ਹੈ ਮੇਰੇ ਘਰ 'ਚ ਮੈਂ ਇੰਨੀ ਕੁ ਰੁੱਝ ਚੁੱਕੀ ਹਾਂ, ਮੇਰਾ ਟਾਈਮ ਹੀ ਨਹੀਂ ਲੱਗਦਾ। ਪਿਆਰਿਓ, ਬੱਚੀ ਤਾਂ ਉਹ ਹੀ ਹੈ, ਜਿੱਦਣ ਪਤੀ ਦੇ ਘਰ ਨਾਲ ਰਿਸ਼ਤਾ ਬਣ ਗਿਆ ਤੇ ਪਿਤਾ ਦੇ ਘਰ ਦੀਆਂ ਤੰਦਾਂ ਆਪਣੇ ਆਪ ਢਿੱਲੀਆਂ ਪੈ ਜਾਣਗੀਆਂ। ਪਿਆਰਿਓ, ਜਿੱਦਣ ਵਾਹਿਗੁਰੂ ਜੀ ਦੇ ਘਰ ਨਾਲ ਪ੍ਰੇਮ ਬਣ ਗਿਆ, ਮੋਹ ਦੀਆਂ ਤੰਦਾਂ ਆਪਣੇ ਆਪ ਹੀ ਢਿੱਲੀਆਂ ਪੈ ਜਾਣਗੀਆਂ, ਹੱਠ ਨਾਲ ਨਹੀਂ, ਉਹਦੇ ਨਾਲ ਸੰਬੰਧ ਬਣੇਗਾ। ਤੇ ਤਾਂ ਇਸੇ ਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਮੋਹ ਦੀ ਤੰਦ ਟੁੱਟੇਗੀ ਤਾਂ ਜੇ ਪਰਮਾਤਮਾ ਨਾਲ ਪ੍ਰੇਮ ਬਣੇਗਾ। ਜੇ ਸਿਮਰਨ ਨਹੀਂ ਮੈਂ ਕਰ ਰਿਹਾ, ਮੇਰੇ ਅੰਦਰ ਪ੍ਰੇਮਾ ਭਗਤੀ ਨਹੀਂ, ਤੇ ਮੈਂ ਐਵੇਂ ਝੂਠ ਬੋਲ ਕੇ ਕਹੀ ਜਾਂ ਮੈਂ ਮੋਹ ਤੋਂ ਬੜਾ ਉੱਪਰ ਉੱਠ ਗਿਆ, ਨਹੀਂ ਪਿਆਰਿਓ, ਮੋਹ ਤੋਂ ਹਮੇਸ਼ਾ ਪਰਮਾਤਮਾ ਨੂੰ ਕੀਤਾ ਹੋਇਆ ਪ੍ਰੇਮ ਹੀ ਉੱਪਰ ਉਠਾਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਜੀ ਪ੍ਰੇਮ ਤੇ, ਹੈ ਇਹ ਵੀ ਖਿੱਚ। ਮੇਰੀ ਬੇਨਤੀ ਸੁਣਿਓ, ਫਿਰ ਮੋਹ ਵਿੱਚ ਬੱਧਾ ਬੰਦਾ ਵੀ ਰੋਂਦਾ ਜੇ, ਤੇ ਪ੍ਰੇਮ ਵਿੱਚ ਬੱਧਾ ਵੀ ਰੋਂਦਾ। ਅੱਖਾਂ ਦਾ ਪਾਣੀ ਇਕੱਲਾ ਮੋਹ ਕਰਕੇ ਨਹੀਂ ਨਿਕਲਦਾ, ਪ੍ਰੇਮ ਕਰਕੇ ਵੀ ਨਿਕਲਦਾ। ਸੰਸਾਰ ਵਿੱਚ ਬੰਦਾ ਪਦਾਰਥਾਂ ਨੂੰ ਰੋਂਦਾ, ਪਰ ਜਦੋਂ ਪਰਮਾਤਮਾ ਵਾਲੇ ਪਾਸੇ ਲੱਗ ਪੈਂਦਾ, ਬਾਣੀ ਤੇ ਕਿਹਾ ਮੈਂ ਨੀਰ ਵਹਿ ਵਹਿ ਚੱਲੇ ਜੀ, ਅੱਖਾਂ ਚੋਂ ਪਾਣੀ ਨਿਕਲਦਾ, ਪਰ ਉਹ ਪਾਣੀ ਗੁਰਮੁਖੋ ਮੋਹ ਦਾ ਨਹੀਂ, ਉਹ ਪਾਣੀ ਪ੍ਰਭੂ ਦੇ ਮਿਲਣ ਦੀ ਸਿੱਖ ਦਾ ਹੈ, ਉਹਦੀ ਕਸਕ ਦਾ ਹੈ, ਉਹਦੇ ਬਿਰਹਾ ਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੱਜ ਕਿਹਾ ਵੀ ਜੋ ਕੰਮ ਬੰਨਦੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੋਂ ਬੰਨਦੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਹੁਣ ਇਹ ਪ੍ਰੇਮ ਕੀ ਚੀਜ਼ ਹੈ? ਇਹ ਕਿਵੇਂ ਸਵਾਲ ਹੈ ਬਾਣੀ 'ਚ? ਸ਼ਬਦ ਪ੍ਰੇਮ, ਪਿਆਰ, ਭਾਓ, ਨੇਹ, ਸਨੇਹ, ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹੁੰਦੇ ਨੇ। ਪ੍ਰੇਮ ਕੀ ਚੀਜ਼ ਹੈ? ਅਸਲ ਚ ਮੈਂ ਆਰੰਭ ਚਰਜ ਕੀਤੀ, ਸਾਡੇ ਅੰਦਰ ਅਨੇਕਾਂ ਤਰ੍ਹਾਂ ਦੀਆਂ ਰੱਬ ਨੇ ਜਜ਼ਬੇ ਪੈਦਾ ਕਰ ਦਿੱਤੇ ਸਾਡੇ। ਜਦੋਂ ਇਹ ਬਿਰਤੀ ਕਿਤੇ ਨਿਗਰਦੀ ਹੈ, ਨੀਵੀਂ ਜਾਂਦੀ ਹੈ, ਕੇਵਲ ਵਾਸ਼ਨਾ ਬਣ ਜਾਂਦੀ ਹੈ, ਜਦੋਂ ਇਹ ਸੁਰਤ ਉੱਪਰ ਉੱਠ ਕੇ ਪਰਮਾਤਮਾ ਦੇ ਸ਼ਬਦ ਵੀ ਜੁੜ ਜਾਂਦੀ ਹੈ, ਤੇ ਨਰੋਲ ਕੇਵਲ ਸੁਧਾ ਪ੍ਰੇਮ ਬਣ ਜਾਂਦੀ ਹੈ। ਮੈਂ ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸ਼ਾਇਦ ਜਦੋਂ ਪਿਛਲੀ ਵਾਰ ਕਥਾ ਕਰਨ ਆਇਆ ਸਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ 'ਤੇ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸੇ ਵੀ ਸਰੀਰ ਨੂੰ ਮੁਹੱਬਤ ਕਰਨ ਵਾਲੇ ਦੇ ਪ੍ਰੇਮ ਦੀ ਉਦਾਹਰਣ ਨਹੀਂ ਦਿੱਤੀ ਗਈ। ਮਤਲਬ ਕਿਸੇ ਆਸ਼ਕ ਦੀ ਉਦਾਹਰਣ ਨਹੀਂ ਦਿੱਤੀ। ਗੁਰੂ ਗ੍ਰੰਥ ਸਾਹਿਬ 'ਚ ਹੀਰ ਰਾਂਝੇ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੱਸੀ ਪੁੰਨੂ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੋਠ ਬੀਜਾ ਦਾ ਜ਼ਿਕਰ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਸੋਹਣੀ ਮਹੀਵਾਲ ਦਾ ਜ਼ਿਕਰ ਨਹੀਂ, ਹਾਂ ਕੀੜਿਆਂ ਪਤੰਗਿਆਂ ਦਾ ਜ਼ਿਕਰ ਕੀਤਾ ਗਿਆ। ਭਾਈ ਗੁਰਦਾਸ ਸਾਹਿਬ ਦੀ ਰਚਨਾ 'ਚ ਜ਼ਿਕਰ ਹੈ, ਜਿਵੇਂ ਅਸੀਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ, ਲੈਲਾ ਮਜਨੂੰ ਆਜ ਕੀ ਚੋ ਚੱਕੀ ਜਾਤੀ, ਸੋਠ ਬੀਜਾ ਗਾਵੀਐ ਜਾ ਸੁਗੜਾ ਵਾਤੀ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਿਰਾਤੀ, ਪੀਰ ਮੁਰੀਦਾਂ ਪਰ ਪਿਰਹੜੀ ਜਸ ਗਾਵਣ ਪ੍ਰਭਾਤੀ। ਇਹਦੇ ਵਿੱਚ ਜ਼ਿਕਰ ਕੀਤਾ ਪਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਹਾਂ ਪਤੀ ਪਤਨੀ ਦੀ ਮੁਹੱਬਤ ਦੀ ਉਦਾਹਰਣ ਹੈ, ਯਾਰ ਤੇ ਯਾਰ ਦੀ ਮੁਹੱਬਤ ਦੀ ਉਦਾਹਰਣ ਹੈ, ਗੁਰੂ ਗ੍ਰੰਥ ਸਾਹਿਬ 'ਚ ਮਾਂ ਤੇ ਪੁੱਤ ਦੀ ਉਦਾਹਰਣ ਹੈ। ਇਹ ਦੁਨੀਆਂ ਦੇ ਰਿਸ਼ਤੇ ਦੀ ਉਦਾਹਰਣ ਜ਼ਰੂਰ ਦਿੱਤੀ, ਪਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇਸ਼ਕ ਮਜਾਜੀ ਵਾਲੇ ਲੋਕ ਕਿਸੇ ਵੀ ਇੱਕ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਕੀਤਾ ਗਿਆ, ਕਿ ਜਿਨ੍ਹਾਂ ਨੂੰ ਆਸ਼ਕ ਲੋਕ ਕਹਿ ਕੇ ਗੱਲਾਂ ਬਾਤਾਂ ਕਰਦੇ ਆਏ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਗਿਆ ਉਹ ਪ੍ਰੇਮ। ਗੁਰਮੁਖੋ ਪ੍ਰੇਮ ਹੈ ਕੀ? ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਤੁਸੀਂ ਡਿਕਸ਼ਨਰੀ ਪੜ੍ਹੋਗੇ, ਕੋਸ਼ ਪੜ੍ਹੋਗੇ, ਪ੍ਰੇਮ ਦੇ ਬਹੁ ਅਰਥ ਮਿਲਣਗੇ। ਅੰਦਰ ਦੀ ਖਿੱਚ, ਅੰਦਰ ਦੀ ਤੜਫ, ਅੰਦਰ ਦਾ ਵਲਵਲਾ, ਵਿਦਵਾਨ ਇਹ ਸ਼ਬਦ ਵਰਤਣਗੇ। ਮੈਨੂੰ ਯਾਦ ਹੈ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ, ਉਹਨਾਂ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਕਿਸੇ ਸੱਜਣ, ਖਾਸ ਕਰਕੇ ਬਾਬਾ ਤੇਜਾ ਸਿੰਘ ਡਬਲ MA, ਉਹਨਾਂ ਦਾ ਜੀਵਨ ਲਿਖਦੇ ਆ, ਉਹਦੇ ਵਿੱਚ ਉਹਦਾ ਜ਼ਿਕਰ ਕੀਤਾ, ਤੇ ਮੈਂ ਸ਼ਬਦ ਬਾਬਾ ਅਤਰ ਸਿੰਘ ਵਰਤਿਆ ਤੇ ਸੁਣਨ ਵਾਲੇ ਥੋੜਾ ਜਿਹਾ ਠਰਮਾ ਰੱਖ ਕੇ ਸੁਣ। ਮੈਨੂੰ ਪਤਾ ਹੈ ਕਿ ਜੇ ਮੈਂ ਕਿਸੇ ਮੁਸਲਮਾਨ ਫਕੀਰ ਦੀ ਉਦਾਹਰਣ ਦਿਆਂਗਾ ਸਾਰੇ ਕੰਨ ਲਾ ਕੇ ਸੁਣਗੇ, ਜੇ ਕਿਸੇ ਸਿੱਖੀ ਵਿੱਚ ਕਮਾਈ ਕਰਨ ਵਾਲੇ ਦੀ ਉਦਾਹਰਣ ਦਿਆਂਗਾ, ਖਿਮਾ ਕਰਿਓ, ਸਾਡਾ ਅੰਦਰ ਉਸੇ ਵਕਤ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪਏਗਾ, ਕਿਉਂਕਿ ਅਸੀਂ ਭਾਂਡੀ ਇੰਨਾ ਕੁ ਦਿੱਤਾ ਇੱਕ ਦੂਜੇ ਨੂੰ। ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ ਪ੍ਰੇਮ ਦੇ ਅਰਥ ਕੀ ਆ, ਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਕਈ ਵਾਰੀ ਕੋਸ਼ ਅਰਥ ਹੋਰ ਕਰਦਾ ਹੈ, ਤੇ ਪਰਮਾਤਮਾ ਦੇ ਰੰਗ ਵਿੱਚ ਰੱਤੀ ਹੋਈ ਰੂਹ ਉਹ ਅਰਥ ਕੁਝ ਹੋਰ ਕਰ ਜਾਂਦੀ ਹੈ। ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਐਸੇ ਨੇ। ਮੈਂ ਇੱਕ ਵਾਰ ਉਦਾਹਰਣ ਦਿੱਤੀ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਮਹਾਰਾਜ ਕਬੀਰ ਸਾਹਿਬ ਦਾ, ਕਹਿੰਦੇ ਵੇਖੋ ਉਲਟੀ ਖੇਡ ਵਾਪਰ ਗਈ, ਭੇਡ ਲੇਲੇ ਨੂੰ ਚੁੰਘਣ ਲੱਗ ਪਈ। ਭੇਡ ਦਾ ਬੱਚਾ ਹੁੰਦਾ ਲੇਲਾ, ਚਾਹੀਦਾ ਇਹ ਸੀ ਕਿ ਲੇਲਾ ਬੱਚਾ ਆਪਣੀ ਮਾਂ ਭੇਡ ਨੂੰ ਚੁੰਘਦਾ। ਕਹਿੰਦੇ ਇੱਥੇ ਉਲਟੀ ਖੇਡ ਵਾਪਰ ਗਈ, ਇੱਥੇ ਜਿਹੜੀ ਭੇਡ ਹੈ ਸੱਚ ਇਹ ਵੀ ਉਹ ਲੇਲੇ ਨੂੰ ਚੁੰਘੀ ਜਾਂਦੀ। ਹੁਣ ਕੋਸ਼ ਵਿੱਚ ਸਿਰ ਖਪਾ ਕੇ ਦੇਖ ਲਓ ਇਹਦੇ ਅਰਥ ਕੀ ਲੱਭਣਗੇ ਜੀ। ਮੈਂ ਬੇਨਤੀ ਕਰਾਂਗਾ, ਸਿੱਧੇ ਜੇ ਅਰਥ ਇਹੀ ਬਣਨਗੇ, ਲੇਲਾ ਤੇ ਭੇਡ ਜਾਨਵਰ ਹੈ ਚਾਰ ਪਾਇਆ, ਪਰ ਜਦੋਂ ਇਹਦੇ ਅਰਥ ਮਹਾਂਪੁਰਖ ਕਰਦੇ ਆ, ਭਗਤੀ ਵਾਲੇ ਕਰਦੇ ਆ, ਈਵਨ ਠੀਕ ਹੈ ਅਸੀਂ ਗਿਆਨੀ ਲੋਕ ਰੋਜ਼ ਕਥਾ ਕਰ ਰਹੇ ਹਾਂ, ਇੱਥੇ ਹੁੰਦੀ ਪਈ ਹੈ, ਸਾਡੇ ਦਾਇਰੇ ਵੀ ਨਹੀਂ ਕੋਈ ਇੱਦੂ ਇਸ ਤਰ੍ਹਾਂ ਕੋਈ ਬੋਲਿਆ ਉਹਨੂੰ ਦੂਜੇ ਦਿਨ ਪਕੜਿਆ ਵੀ ਜਾ ਸਕਦਾ ਤੂੰ ਕਿਉਂ ਬੋਲਿਆ। ਉਂਝ ਮੈਂ ਸੱਚ ਕਹਿੰਦਾ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਦੇ ਦਰਬਾਰ 'ਚ, ਗੁਰਮੁਖੋ ਮੈਂ ਵੀ ਇਹ ਅਰਥ ਕਰਕੇ ਅੱਜ ਚਲੇ ਜਾਣੇ ਨੇ ਕਿ ਅਸੀਂ ਤੈਨੂੰ ਪ੍ਰੇਮ ਦੇ ਬੰਧਨ 'ਚ ਬੰਨਿਆ, ਮੈਂ ਸਿਰਫ ਅਰਥ ਕਰਨ ਵਾਲਾ ਵਾਂ, ਜੀਵਨ ਵਾਲਾ ਤਾਂ ਕੇਵਲ ਭਗਤ ਰਵਿਦਾਸ ਸਾਹਿਬ ਹੈ। ਇਹ ਤਜ਼ਰਬਾ ਉਹਨਾਂ ਦਾ ਹੈ, ਇਹ ਅਨੁਭਵ ਉਹਨਾਂ ਦਾ ਹੈ, ਅਸੀਂ ਉਹਨਾਂ ਦੇ ਅਨੁਭਵ ਨੂੰ ਬੋਧਕ ਲੋਕ ਅਰਥ ਕਰ ਕਰਕੇ ਤੁਹਾਨੂੰ ਦੱਸਨੇ ਹਾਂ ਕਿ ਇਹ ਕਿਹਾ ਜਾਂਦਾ। ਹੁਣ ਇਹ ਸਿੱਧੇ ਸ਼ਬਦ ਨੇ ਕਿ ਭੇਡ ਲੇਲੇ ਨੂੰ ਕਿਉਂ ਚੁੰਘੇਗੀ, ਕੋਸ਼ ਵਿੱਚ ਅਰਥ ਇਹੀ ਬਣਨਗੇ ਕਿ ਮਾਂ ਪੁੱਤਰ ਨੂੰ ਚੁੰਘਣ ਲੱਗ ਪਈ, ਸਿੱਧੇ ਅਰਥ। ਪਰ ਨਹੀਂ, ਜਦੋਂ ਕਬੀਰ ਸਾਹਿਬ ਅਰਥ ਕਰਨਗੇ, ਜਿੰਨੇ ਕੁ ਸਮਝੇ ਪਏ ਅਨੁਭਵੀਆਂ ਨੂੰ, ਉੱਥੇ ਭੇਡ ਸੂਚਕ ਵਰਤਿਆ ਗਿਆ ਹੈ ਮਤ ਦਾ, ਲੇਲੇ ਦੇ ਅਰਥ ਕੀਤੇ ਨੇ ਮਨ। ਚਾਹੀਦਾ ਇਹ ਸੀ ਕਿ ਮਤ ਅੱਗੇ ਹੁੰਦੀ ਤੇ ਮਨ ਨੀਵਾਂ ਰਹਿ ਕੇ ਪਿੱਛੇ ਤੁਰਦਾ, ਹੁਣ ਉਲਟੀ ਖੇਡ ਵਾਪਰ ਗਈ। ਇੱਥੇ ਭੇਡ ਮਤ ਜਿਹੜੀ ਹੈ ਮਨ ਦੇ ਪਿੱਛੇ ਤੁਰ ਕੇ ਮਨਮਤੀ ਬਣ ਗਈ। ਹੁਣ ਅਨਪਵੀ ਅਰਥ ਇਸ ਲਈ ਕੀਤੇ ਗਏ। ਮੈਂ ਫਿਰ ਵਿਸ਼ੇ ਤੇ ਉਹਨਾਂ ਪ੍ਰੇਮ ਦੇ ਅਰਥ ਕੀ ਹੈ, ਮੈਨੂੰ ਪੁੱਛੋ, ਮੈਂ ਕਹਾਂਗਾ ਪ੍ਰੇਮ ਦੇ ਅਰਥ ਪ੍ਰੀਤ, ਪ੍ਰੇਮ ਦੇ ਅਰਥ ਸਨੇਹ। ਬਾਬਾ ਅਤਰ ਸਿੰਘ ਜੀ ਨੂੰ ਪੁੱਛਿਆ ਕਿ ਪ੍ਰੇਮ ਦੇ ਅਰਥ ਕੀ, ਉਹ ਕਹਿਣ ਲੱਗੇ ਪ੍ਰੇਮ ਦੇ ਅਰਥ ਨੇ ਪਰੇ ਮੈਂ, ਜਿੱਦਣ ਅੰਦਰ ਦੇ ਮੋਹ ਮੈਂ ਦੀਆਂ ਜੜ੍ਹਾਂ ਪੱਟ ਦੇਗਾ, ਜੋ ਕੋਈ ਸ਼ੁੱਧ ਰਹਿ ਜਾਏਗਾ ਕੇਵਲ ਉਹ ਪ੍ਰੇਮ ਹੀ ਰਹਿ ਜਾਏਗਾ। ਜੇ ਅੰਦਰੋਂ ਮੋਹ ਮਮਤਾ ਉੱਡ ਜਾਏ, ਪਰੇ ਮੈਂ, ਗੁਰੂ ਘਰ ਅੰਦਰ ਪਰਮਾਤਮਾ ਨਾਲ ਗੱਲ ਕਰਨ ਦਾ ਵਸੀਲਾ ਕੇਵਲ ਪ੍ਰੇਮ ਹੈ। ਮੈਂ ਇੱਕ ਹੋਰ ਬੇਨਤੀ ਕਰਾਂ, ਮੈਂ ਲਫ਼ਜ਼ ਗੱਲ ਕਰਨਾ ਵਰਤ ਲਿਆ। ਪਿਆਰਿਓ, ਜਿਨ੍ਹਾਂ ਲੋਕਾਂ ਦੀਆਂ ਜ਼ਬਾਨਾਂ ਕੋਈ ਨਹੀਂ ਗੁੰਗੇ ਨੇ, ਕੀ ਉਹਨਾਂ ਦੀ ਅਰਦਾਸ ਰੱਬ ਨਹੀਂ ਸੁਣਦਾ? ਜਿਨ੍ਹਾਂ ਦੀਆਂ ਅੱਖਾਂ ਕੋਈ ਨਹੀਂ, ਨੇਤਰਾਂ ਦੀ ਜੋਤ ਕੋਈ ਨਹੀਂ, ਕੀ ਉਹਨਾਂ ਨੇ ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ? ਸੱਚ ਇਵੇਂ ਗਿਆਨ ਇੰਦਰੇ ਨੇ, ਅੱਖਾਂ ਨੇ, ਕੰਨ ਨੇ, ਜੇਬਾ ਹੈ, ਜਿਨ੍ਹਾਂ ਇੱਥੇ ਸਾਡੇ ਅੰਮ੍ਰਿਤਸਰ 'ਚ ਕਿੰਨੇ ਸੂਰਮੇ ਸਿੰਘ ਨੇ ਕੀਰਤਨੀਏ, ਈਵਨ ਕਿ ਚਲੋ ਮੈਂ ਸਟੇਜ ਤੋਂ ਨਾਂ ਲੈਂਦਿਆਂ ਗੁਰੇਜ਼ ਨਹੀਂ ਕਰਾਂਗਾ, ਸਨਮਾਨਯੋਗ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਕਿੰਨੇ ਸਮਾਂ ਦਰਬਾਰ ਸਾਹਿਬ ਡਿਊਟੀ ਕੀਤੀ। ਇਸੇ ਮੰਜੀ ਸਾਹਿਬ ਹਾਲ 'ਚ ਉਹਨਾਂ ਵੱਲੋਂ ਬਰੇਲ ਲਿਪੀ 'ਚ ਲਿਖੇ ਹੋਏ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਪੰਥ ਦੀ ਝੋਲੀ 'ਚ ਭੇਟ ਕੀਤੀਆਂ ਗਈਆਂ। ਨੇਤਰਾਂ ਕਰਕੇ ਤਾਂ ਉਹਨਾਂ ਊੜਾ ਜਿਹੜਾ ਦੇਖੀ ਨੇ, ਮੇਰੀ ਬੇਨਤੀ ਹੈ, ਪਰ ਗੁਰੂ ਉਹਨਾਂ ਦੇ ਅੰਦਰ ਵਰਤਦਾ ਹੈ। ਪਲੀਜ਼, ਕਿ ਪਰਮਾਤਮਾ ਦੀ ਬੋਲੀ ਪ੍ਰੇਮ ਹੈ, ਅਤੇ ਪ੍ਰੇਮ ਦਾ ਅਰਥ ਬਟਰਿੰਗ ਨਹੀਂ, ਪ੍ਰੇਮ ਦਾ ਅਰਥ ਲਿਫਾਫੇਬਾਜ਼ੀ ਨਹੀਂ। ਸੱਚ ਇਹ ਵੇ ਕਿ ਪ੍ਰੇਮੀ ਗਿਰਦਾ ਜਦੋਂ ਪੂਰਨ ਪ੍ਰੇਮ ਵਿੱਚ ਭਰਦਾ ਹੈ, ਉਦੋਂ ਉਹਦੀਆਂ ਅੱਖਾਂ 'ਚੋਂ ਪਾਣੀ ਨਿਕਲਦਾ ਹੈ, ਗਲੇ 'ਚੋਂ ਸ਼ਬਦ ਨਹੀਂ ਨਿਕਲਦਾ, ਪਰਮਾਤਮਾ ਉਹਦਾ ਪਾਣੀ ਵੇਖ ਕੇ ਵੀ ਉਹਦੇ 'ਤੇ ਤਰੁੱਟ ਪੈਂਦਾ ਹੈ। ਪ੍ਰੇਮ ਅੱਖਰਾਂ ਦਾ ਮੁਥਾਜ ਕਿੰਨਾ ਕੁ ਹੈ। ਮੈਂ ਫਿਰ ਬੇਨਤੀ ਕਰਾਂਗਾ, ਬੀਬੀਆਂ ਭੈਣਾਂ ਬੈਠੀਆਂ ਨੇ ਘਰਾਂ 'ਚ, ਤੁਸੀਂ ਸੁਣ ਰਹੇ, ਇੱਕ ਜੰਮਦਾ ਬੱਚਾ ਕਦੀ ਮਾਂ ਨਾਲ ਗੱਲਾਂ ਕਰਦਾ ਦੇਖਿਆ? ਬੱਚੀ ਬੱਚਾ, ਇੱਕ 15 ਦਿਨਾਂ ਦਾ ਬੱਚਾ ਮਾਂ ਨੂੰ ਬੋਲ ਕੇ ਦੁੱਖ ਸੁੱਖ ਦੱਸਦਾ? ਪਰ ਮਾਤਾਵਾਂ ਤੁਸੀਂ ਬੈਠੀਆਂ, ਜੇ ਬੱਚਾ ਨਾ ਵੀ ਬੋਲੇ, ਪਰ ਬੱਚੇ ਤੇ ਮਾਂ ਦੇ ਅੰਦਰ ਦੀ ਖਿੱਚ ਐਸੀ ਹੈ, ਬੱਚੇ ਦੇ ਬੋਲਣ ਤੋਂ ਬਿਨਾਂ ਵੀ ਮਾਂ ਪੁੱਤ ਨੂੰ ਪਿਆਰ ਕਰਦੀ ਹੈ, ਪੁੱਤ ਮਾਂ ਨੂੰ ਵੇਖ ਕੇ ਹੱਸਣ ਲੱਗ ਪੈਂਦਾ ਹੈ। ਸੱਚ ਇਵੇਂ ਉੱਤੇ ਸ਼ਬਦਾਂ ਦੇ ਬੋਲ ਤੋਂ ਬਿਨਾਂ ਵੀ ਅੰਦਰ ਦੀ ਮੁਹੱਬਤ ਬਣੀ ਹੋਈ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਇਸ ਗੱਲ ਪ੍ਰੇਮ ਨੂੰ ਜਿੰਨਾ ਕੁ ਦਾਤਾ ਜੀ ਬਖਸ਼ਿਸ਼ ਕਰਨਗੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਾਲ ਗੱਲ ਕਰਨੀ ਹੈ, ਉਹਦੇ ਨਾਲ ਸੰਵਾਦ ਰਚਾਉਣਾ, ਵਿਦਵਾਨ ਬਣ ਕੇ ਨਾ ਰਚਾਈ, ਸਕਾਲਰ ਬਣ ਕੇ ਨਾ ਰਚਾਈ, ਫਿਲੋਸਫਰ ਬਣ ਕੇ ਨਾ ਰਚਾਈ, ਅਤੇ ਰਚਨਾ ਵੀ ਨਹੀਂ ਹੋ। ਜੇ ਉਹਨੂੰ ਉਹਦੇ ਨਾਲ ਤੂੰ ਸੰਵਾਦ ਕਰਨਾ, ਗੱਲਬਾਤ ਕਰਨੀ ਹੈ, ਅਤੇ ਨਿਰਸ਼ਲ ਭੋਲਾ ਅਤੇ ਨਿਰਮਲ ਹਿਰਦਾ ਲੈ ਕੇ ਆ ਜਾਈ। ਸੱਚ ਇਹ ਵੇ ਕਿ ਪਰਮਾਤਮਾ ਕੇਵਲ ਪ੍ਰੇਮ ਦਾ ਹੀ ਭੁੱਖਾ ਹੈ। ਆਪ ਜਪਜੀ ਸਾਹਿਬ ਦੀ ਪੌੜੀ ਪੜ੍ਹੋ, ਉਸ ਵਿੱਚ ਪਰਮਾਤਮਾ ਦੀ ਬੋਲੀ ਦਾ ਜ਼ਿਕਰ ਕੀਤਾ, ਭਾਸ਼ਾ ਕੀ ਹੈ ਪਰਮਾਤਮਾ ਦੀ। ਹਜ਼ੂਰ ਦੀ ਪੌੜੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ, ਇਹ ਭਾਉ ਹੈ, ਭਾਉ ਨਹੀਂ, ਭਾਖਿਆ ਭਾਉ ਅਪਾਰ। ਅਰਥ ਨੇ ਪਰਮਾਤਮਾ ਸੱਚਾ ਹੈ, ਉਹਦਾ ਨਾਮ ਸੱਚਾ ਹੈ, ਪਰਮਾਤਮਾ ਦੀ ਭਾਖਿਆ ਦਰ ਤੇ ਬੋਲੀ ਕਹਿ ਲਓ, ਭਾਸ਼ਾ ਕਹਿ ਲਓ, ਭਾਖਿਆ ਭਾਉ ਅਪਾਰ। ਉਸ ਅਪਾਰ ਬੇਅੰਤ ਪਰਮਾਤਮਾ ਦੀ ਜਿਹੜੀ ਬੋਲੀ ਹੈ, ਉਹ ਕੇਵਲ ਤਾਂ ਕੇਵਲ ਪ੍ਰੇਮ ਹੈ। ਬਸ ਉਹ ਪ੍ਰੇਮ ਦੀ ਬਾਤ ਹੀ ਸਮਝਦਾ ਪਿਆ ਹੈ, ਭਾਖਿਆ ਭਾਉ ਅਪਾਰ। ਇਸ ਤੋਂ ਅਗਲਾ ਬਚਨ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਯਾਦ ਰੱਖਿਓ। ਮੈਂ ਤਾਂ ਇਸ ਦੋ ਤੁਕਾਂ 'ਤੇ ਰੁਕ ਗਿਆ ਕਿਉਂਕਿ ਸਾਰੇ ਸ਼ਬਦ ਦੀ ਕਥਾ ਇਹਨਾਂ ਦੋ ਤੁਕਾਂ ਨੇ ਹੀ ਕਰਨੀ ਹੈ। ਭਗਤ ਨਾਮਦੇਵ ਜੀ ਦੇ ਜੀਵਨ ਦੀ ਘਟਨਾ ਹੈ, ਝੌਂਪੜੀ ਬਣਾਉਣ ਦਾ ਜ਼ਿਕਰ ਹੈ, ਛਪਰੀ ਪਰਮਾਤਮਾ ਦਾ। ਵੇਖੋ, ਇਹਨਾਂ ਗੱਲਾਂ ਨੂੰ ਅਸੀਂ ਸਮਝੀਏ। ਅੱਜ ਕੋਈ ਇਹੋ ਜਿਹੀ ਘਟਨਾ ਵਾਪਰਦੀ, ਹੁਣ ਦਰਬਾਰ ਸਾਹਿਬ ਕਿੰਨੀਆਂ ਘਟਨਾਵਾਂ ਵਾਪਰਦੀਆਂ, ਮੈਂ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ। ਕਿੰਨੇ ਇੱਥੋਂ ਅਰੋਗ ਹੋ ਕੇ ਜਾਂਦੇ, ਕਿਸੇ ਨੂੰ ਅੱਖਾਂ ਦੀ ਜੋਤ ਮਿਲੀ, ਕਿਸੇ ਦੀ ਬਿਮਾਰੀ ਦਾ ਛੁਟਕਾਰਾ ਹੋ ਗਿਆ। ਇੱਥੇ ਕਲਾ ਖੇਡ ਵਾਪਰਦੀ ਹੈ, ਬਾਹਰ ਲੋਕ ਜ਼ੋਰ ਲਾਉਣ ਲੱਗ ਪੈਂਦੇ, ਗਿਆਨੀ ਇਹ ਕਿਵੇਂ ਹੋ ਸਕਦਾ ਜੀ, ਇਹ ਨਹੀਂ ਹੋ ਸਕਦਾ ਜੀ। ਯਾਦ ਰੱਖੋ, ਜਦੋਂ ਸਰਬ ਕਲਾ ਸਮਰੱਥ ਸ਼ਬਦ ਵਰਤਦੇ, ਉਦੋਂ ਮੱਥਾ ਟੇਕ ਦੇਣਾ ਚਾਹੀਦਾ ਹੈ, ਸਰਬ ਕਲਾ ਸਮਰੱਥ ਵਿੱਚ ਇੰਨੀ ਤਾਕਤ ਹੈ ਜੋ ਕੋਈ ਸਾਇੰਸ ਵੀ ਨਹੀਂ ਕਰ ਸਕਦੀ, ਪਰਮਾਤਮਾ ਉਹ ਕੁਝ ਕਰਦਾ ਹੈ। ਸਾਇੰਸ ਉਹਦੇ ਸਾਹਮਣੇ ਕੀ ਹੈ ਜੀ? ਮੈਂ ਹੋਮੇ ਚ ਨਹੀਂ ਸ਼ਬਦ ਕਹਿ ਰਿਹਾ, ਹਜ਼ੂਰ ਨੂੰ ਤੁਸੀਂ ਗੁਰੂ ਰਾਮਦਾਸ ਜੀ ਨੂੰ ਕੀ ਸਮਝਦੇ? ਚਲੋ ਅਸੀਂ ਸਾਰੇ ਕਥਾ ਕਰਾਂਗੇ, ਜੇਠਾ ਜੀ ਕੱਲ ਅਸੀਂ ਵੀ ਕਰਨੀ, ਮਾਤਾ ਪਿਤਾ ਚਲੇ ਗਏ, ਸਿੱਖਾਂ ਨੂੰ ਪੁੱਛ ਕੇ ਦੇਖੋ ਗੁਰੂ ਰਾਮਦਾਸ ਕੌਣ ਨੇ? ਸਿੱਖ ਕਹਿੰਦੇ ਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਪਾਰ ਬ੍ਰਹਮ ਜਾਣ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ। ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਭਗਤ ਨਾਮਦੇਵ ਜੀ ਨੇ, ਉਹਨਾਂ ਦਾ ਘਰ ਝੌਂਪੜੀ ਬਣੀ ਹੈ। ਗੱਲ ਮੈਂ ਝੌਂਪੜੀ ਦੀ, ਮੈਂ ਸਿਰਫ ਇੰਨੀ ਬੇਨਤੀ ਕਰਨੀ ਹੈ, ਪ੍ਰੇਮ ਹੀ ਮੋਹ ਦੀਆਂ ਤੰਦਾਂ ਨੂੰ ਕੱਟੇਗਾ। ਜਿੱਥੇ ਪ੍ਰੇਮ ਹੈ ਉੱਥੇ ਹੀ ਭਗਵਾਨ ਹੈ। ਪਰ ਪ੍ਰੇਮ ਦੇ ਅਰਥ ਆਹ ਨਾ ਕਰਿਓ, ਕਿਉਂਕਿ ਅੱਜ ਕੱਲ੍ਹ ਦੀ ਮੰਡੀਰ, ਮੈਂ ਸ਼ਬਦ ਵਰਤ ਲਿਆ ਮੰਡੀਰ, ਬਖਸ਼ ਦਿਆ ਜੇ, ਜਿਹੜੇ ਨੇ ਉਹ ਆਹ ਤੁਕਾਂ, ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਪਾਇਓ, ਕਿਸੇ ਸਰੀਰ ਨੂੰ ਇੰਦਰੀਆਂ ਦੀ ਵਾਸ਼ਨਾ ਅਧੀਨ ਕਾਮਕ ਵਾਸ਼ਨਾ ਦੀ ਪੂਰਤੀ ਲਈ ਇਸ ਤੁਕ ਦੇ ਅਰਥ ਨੂੰ ਕਦਾਚਿਤ ਮਤ ਕਰੋ। ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਪਾਇਓ, ਇਹਦੇ ਅਰਥ ਨੇ ਜਿਨ੍ਹੇ ਅੰਤਰ ਆਤਮੇ ਸ਼ਬਦ ਦੀ ਪ੍ਰੀਤ ਕਰਕੇ ਰੱਬ ਵਾਲੇ ਪਾਸੇ ਚੱਲਿਆ। ਤੁਕ ਦੇ ਅਰਥ ਕਾਮਕ ਬਿਰਤੀ ਦੇ ਨਹੀਂ ਹੈ। ਹਜ਼ੂਰ ਦੀ ਬਾਣੀ ਚ ਇਹ ਸ਼ਬਦ ਹੈ, ਪਾੜ ਪੜੋਸਨ ਪੂਛਲੇ ਨਾਮਾ ਕਾਪੈ ਛਾਨ ਛਵਾਈ ਹੋ। ਸਿੱਧੇ ਜੇ ਅਰਥ ਨੇ ਗੱਲਬਾਤ ਹੈ ਜੀ। ਗਵਾਂਢਣ ਪੁੱਛਦੀ ਹੈ ਮੈਨੂੰ, ਦਸ ਨਾਮਦੇਵ ਤੇਰੀ ਝੌਂਪੜੀ ਛੰਨ ਕਿਸ ਨੇ ਬਣਾਈ? ਪਾੜ ਪੜੋਸਨ ਪੂਛਲੇ ਨਾਮਾ ਕਾਪੈ ਛਾਨ ਛਵਾਈ ਹੋ, ਤੋ ਪੈ ਦੁਗਨੀ ਮਜ਼ੂਰੀ ਦੇ ਹੂੰ, ਮੋਕੋ ਬੇਡੀ ਦੇਹੋ ਬਤਾਈ ਹੋ। ਬੇਡੀ ਦਾ ਅਰਥ ਕਾਰੀਗਰ ਕਰ ਲਓ, ਤਰਖਾਣ ਕਰ ਲਓ, ਘਰ ਬਣਾਉਣ ਵਾਲਾ ਕਰ ਲਓ। ਜਿੰਨੇ ਪੈਸੇ ਤੂੰ ਦਿੱਤੇ, ਤੇਰੇ ਤੋਂ ਦੁੱਗਣੇ ਪੈਸੇ ਦੇ ਦਿਆਂਗੀ, ਪਰ ਮੈਨੂੰ ਦੱਸ ਤਾਂ ਸਹੀ ਇਹ ਕਾਰੀਗਰ ਕਿੱਥੇ ਰਹਿੰਦਾ ਹੈ? ਹੁਣ ਭਗਤ ਸਾਹਿਬ ਕਹਿੰਦੇ ਆ ਕਿ ਮੈਂ ਤੈਨੂੰ ਕੀ ਦੱਸਾਂ ਕਿੱਥੇ ਰਹਿ ਰਿਹਾ, ਇੱਕ ਟਿਕਾਣਾ ਥੋੜ੍ਹਾ ਉਹਦਾ। ਤੋਪੈ ਦੁੱਗਣੀ ਮਜ਼ੂਰੀ ਦੇਖੋ, ਮੋਕੋ ਬੇਡੀ ਦੇਹੋ ਬਤਾਈ ਹੋ। ਅਰੀ ਬਾਈ ਬੇਡੀ ਦੇ ਨਾ ਜਾਈ, ਮੈਂ ਕੀ ਐਡਰੈਸ ਦਿਆਂ ਤੈਨੂੰ ਵੀ ਉੱਥੇ ਬੈਠਾ। ਰੀ ਬਾਈ, ਰੀ ਦਾ ਅਰਥ ਇਸਤਰੀ ਲਿੰਗ ਚ ਮੇਰੀ ਇਹ ਭੈਣ ਹੈ, ਤੇ ਬਾਈ ਦਾ ਅਰਥ ਮਾਲਵੇ ਵਾਲਾ ਬਾਈ ਜੀ ਨਹੀਂ ਕਰਨਾ, ਇਹ ਬਾਈ ਦਾ ਅਰਥ ਹੈ ਭੈਣ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ, ਮਹਾਰਾਜ ਸ਼ਬਦ ਵਰਤ ਰਿਹਾ, ਅਰੀ ਬਾਈ ਬੇਡੀ ਦੇ ਨਾ ਜਾਈ, ਦੇਖ ਬੇਡੀ ਰਹੋ ਸਮਾਈ। ਤੂੰ ਵੇਖ ਤਾਂ ਸਹੀ ਚਾਰ ਚਵੇਰੇ ਹੋਵੇ, ਹਮਾਰਾ ਬੇਡੀ ਪ੍ਰਾਣ ਆਧਾਰਾ। ਉਹਦੇ ਵਿੱਚ ਇੱਕ ਬਚਨ ਹੈ ਕਿ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਪ੍ਰੇਮ ਦੀ ਮਜ਼ਦੂਰੀ। ਮਹਾਰਾਜ ਨੇ ਕਿਹਾ ਭਾਖਿਆ ਭਾਓ ਅਪਾਰ। ਭਗਤ ਨਾਮਦੇਵ ਕਹਿੰਦੇ ਨੇ ਪ੍ਰੇਮ ਦੀ ਹੀ ਮਜ਼ਦੂਰੀ ਮੰਗਦਾ, ਬੇਟੀ ਪ੍ਰੀਤ ਮਜ਼ਦੂਰੀ ਮੰਗੈ, ਜੇ ਕੋ ਛਾਨ ਛਵਾਵੈ ਹੋ, ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਡੀ ਆਵੈ ਹੋ ਗੁਰਮੁਖੋ। ਉਹਦੀ ਮਜ਼ਦੂਰੀ ਉਹ ਸਿਰਫ ਪ੍ਰੇਮ ਹੈ। ਇਸ ਤੋਂ ਇੱਕ ਪ੍ਰਮਾਣ ਅਸੀਂ ਹੋਰ ਅੱਗੇ ਦੇ ਕੇ ਆਉਂਦੇ ਹਾਂ। ਅਸੀਂ ਸਵਈਏ ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੇ ਪੜ੍ਹਨੇ, ਅੰਮ੍ਰਿਤ ਵੇਲੇ ਨਿਤਨਿਮ ਚ ਜੀ ਅੰਮ੍ਰਿਤ ਸਵਈਏ, ਜਿਨ੍ਹਾਂ ਨੂੰ ਅਸੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਕਹਿੰਦੇ। ਉਂਝ ਵੈਸੇ ਹਜ਼ੂਰ ਦੀ ਬਾਣੀ ਚ ਬਿਲਕੁਲ ਨਹੀਂ ਲਿਖਿਆ ਅੰਮ੍ਰਿਤ ਸਵਈਏ, ਸੁਧਾ ਸਵਈਏ ਵੀ ਨਹੀਂ ਲਿਖਿਆ। ਸਾਡੀ ਆਮ ਬੋਲਚਾਲ ਚ ਅਸੀਂ ਕਹਿੰਦੇ ਹਾਂ ਸੁਧਾ ਸਵਈਏ ਦਾ ਨਿਤਨਿਮ ਕਰਨਾ ਸਵੇਰੇ, ਅੰਮ੍ਰਿਤ ਵਿੱਚ ਵੀ ਇਹ ਸਵਈਏ ਪੜ੍ਹੇ ਜਾਂਦੇ, ਅੰਮ੍ਰਿਤ ਤਿਆਰ ਕਰਨ ਲੱਗਿਆ। ਇਹਨਾਂ ਨੂੰ ਅੰਮ੍ਰਿਤ ਸਵਈਏ ਤੇ ਸੁਧਾ ਸਵਈਏ ਕਿਉਂ ਕਿਹਾ ਜਾਣ ਲੱਗਾ? ਹਾਲਾਂਕਿ ਸਰਲੇਖ ਤਾਂ ਸਿੱਧਾ ਦਸਮ ਦੀ ਬਾਣੀ ਚ ਅਕਾਲ ਉਸਤਤ ਵਿੱਚ ਤਾਂ ਪ੍ਰਸਾਦ ਸਵਈਏ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਪ੍ਰਯੋਗ ਕਰ ਜੋਗ ਜਤੀ ਕੇ, ਤੇ ਗੁਟਕੇ ਉੱਤੇ ਸਿਰਲੇਖ ਪੜਿਆ ਜਾਂਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਤਾਂ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ, ਉੱਥੇ ਸਿੱਧਾ ਜੀ ਤਾਂ ਪ੍ਰਸਾਦ ਸਵਈਏ। ਨਾਲ ਅਸੀਂ ਕਹਿੰਦੇ ਹਾਂ ਸੁਧਾ ਸਵਈਏ, ਅੰਮ੍ਰਿਤ ਸਵਈਏ, ਸਰਾਵਕ ਸ਼ੁੱਧ ਵਾਲੇ। ਇਹ ਇਸ ਕਰਕੇ ਸੁਧਾ ਸ਼ਬਦ ਵਰਤਿਆ ਕਿਉਂਕਿ ਉਸ ਬਾਣੀ ਚ ਦੀਨਨ ਕੀ ਪ੍ਰਤਪਾਲ ਕਰੇ ਵਾਲੇ ਵੀ ਸਵਈਏ ਨੇ, ਪਰ ਉਹਨਾਂ ਨੂੰ ਸੁਧਾ ਸਵਈਏ ਨਹੀਂ ਕਿਹਾ, ਕਿਉਂਕਿ ਇਹ ਸਵਈਏ ਅੰਮ੍ਰਿਤ ਸੰਚਾਰ ਵੇਲੇ ਵੀ ਪੜ੍ਹੇ ਜਾਂਦੇ ਆ, ਤੇ ਇਹ ਸਵਈਏ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਵੀ ਪੜ੍ਹੇ ਜਾਂਦੇ ਆ। ਸੁਧਾ ਸਵਈਏ ਤਾਂ ਕਿਹਾ ਜਾਂਦਾ ਜਿਨ੍ਹਾਂ ਸਵਈਆਂ ਦਾ ਪਾਠ ਅੰਮ੍ਰਿਤ ਸੰਚਾਰ ਵੇਲੇ ਤੇ ਅੰਮ੍ਰਿਤ ਦੇ ਨਿਤਨੇਮ ਵੇਲੇ ਕੀਤਾ ਜਾਂਦਾ ਹੈ, ਤਾਂ ਅਸੀਂ ਸ਼ਬਦ ਵਰਤਨੇ ਆ ਅੰਮ੍ਰਿਤ ਸਵਈਏ ਜਾਂ ਸੁਧਾ ਸਵਈਏ। ਹੁਣ ਜਿਹੜਾ ਨੌਵਾਂ ਸਵਈਆ ਹੈ ਹਜ਼ੂਰ ਦਾ, ਤੁਕ ਮੈਂ ਹੁਣੇ ਬੋਲ ਦਿੱਤੀ ਹੈ ਕਿ ਜਿਹਨੇ ਪ੍ਰੇਮ ਕੀਤਾ ਉਹ ਬਚਨ ਹੈ ਹਜ਼ੂਰ ਦਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ। ਪਾਠ ਕਹਾਂ ਨਹੀਂ, ਪਾਠ ਹੈ ਕਹਾ। ਕਹਾਂ ਦਾ ਜੇ ਪਾਠ ਕਰਾਂਗੇ, ਕਹਾਂ ਦਾ ਅਰਥ ਹੋ ਜਾਏਗਾ ਕਿੱਥੇ, ਤੇ ਕਹਾ ਦਾ ਅਰਥ ਹੈ ਕੀ, ਕੀ ਹੋਇਆ ਕੀ ਹੋਇਆ ਤੇ ਕਿੱਥੇ ਦੋਨਾਂ ਚ ਬੜਾ ਫਰਕ। ਕਹਾ ਭਾਇਓ ਜੋ ਦੋ ਲੋਚਨ ਮੂੰਦ ਕਹਿ, ਕੀ ਹੋਇਆ ਜੇ ਤੂੰ ਆਪਣੀਆਂ ਦੋਨੋਂ ਅੱਖਾਂ ਬੰਦ ਕਰ ਲਈਆਂ। ਬੈਠ ਰਹੋ ਚੌਂਕੜਾ ਮਾਰ ਕੇ ਇਕਾਗਰਤਾ ਨਾਲ ਬੈਠ ਗਿਆ, ਪਰ ਤੇਰੀ ਇਕਾਗਰਤਾ ਬਗਲੇ ਵਾਲੀ ਇਕਾਗਰਤਾ ਹੈ, ਤੇਰੀ ਇਕਾਗਰਤਾ ਪ੍ਰੇਮਾ ਭਗਤੀ ਵਾਲੀ ਨਹੀਂ। ਯਾਦ ਰੱਖਿਓ ਇਕਾਗਰਤਾ ਇਕੱਲੀ ਹੋਣੀ ਨਹੀਂ, ਇਕਾਗਰਤਾ ਦੇ ਵਿੱਚ ਫੁਰਨ ਭਗਤੀ ਕਿਹਦੀ ਚੱਲਦੀ ਪਈ ਏ। ਬਗਲਾ ਇਕਾਗਰ ਹੁੰਦਾ ਉਹਦੇ ਚਿੰਤਨ ਵਿੱਚ ਮੱਛੀ ਚੱਲਦੀ ਏ, ਤੇ ਜਿਹੜਾ ਇਸ ਤਰ੍ਹਾਂ ਇਕਾਗਰ ਹੋ ਕੇ ਅੱਖਾਂ ਬੰਦ ਕਰਕੇ ਬੈਠਾ ਉਹਨੂੰ ਗੁਰੂ ਬਗਲਾ ਕਹਿੰਦਾ, ਤੇ ਜਿਹੜਾ ਅੱਖਾਂ ਬੰਦ ਕਰਕੇ ਇਕਾਗਰ ਹੋ ਕੇ ਅੰਦਰੋਂ ਅੰਦਰ ਗੁਰੂ ਗੁਰੂ ਜਪਦਾ ਉਹਨੂੰ ਸਤਿਗੁਰੂ ਗੁਰਸਿੱਖ ਕਹਿੰਦਾ ਹੈ। ਇਕਾਗਰਤਾ ਉਹਦੇ ਕੋਲ ਵੀ ਹੈ। ਮਹਾਰਾਜ ਕਹਿੰਦੇ ਨੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਈਏ ਸਾਤ ਸਮੁੰਦਰਨ। ਸਾਰੇ ਤੀਰਥਾਂ ਇਸ਼ਨਾਨ ਕਰ ਲਿਆ, ਨਾਤ ਫਿਰਿਓ ਲਈਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ। ਇੱਕ ਸ਼ਬਦ ਹੈ ਬਿਖ, ਬਿਖ ਦਾ ਬਹੁ ਵਚਨ ਹੈ ਬਿਖੀਅਨ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੁੰਦਾ ਬਿਖੀਅਨ ਸਿਉ ਕਾਹੇ ਰਚਿਓ। ਇੱਥੇ ਸ਼ਬਦ ਬਿਖਿਆਨ ਦਰ ਤੇ ਵਿਸ਼ੇ ਵਿਕਾਰਾਂ ਵਿੱਚ, ਬਾਂਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਐਸੇ ਸੋ ਬੈਂਸ ਬਤਾਇਓ। ਮਹਾਰਾਜ ਕਹਿੰਦੇ ਆ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਮੇਰੀ ਬੇਨਤੀ ਅੱਜ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੇ ਕਿਰਪਾ ਕੀਤੀ, ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ ਅਸਾਂ ਨੂੰ ਤੁਸਾਂ ਨੇ ਮੋਹ ਦੀਆਂ ਤੰਦਾਂ ਵਿੱਚ ਬੰਨ ਦਿੱਤਾ, ਮੋਹ ਦੀਆਂ ਰੱਸੀਆਂ ਚ ਬੰਨ ਦਿੱਤਾ, ਜੰਮਦੇ ਹੀ ਬੰਨ ਦਿੱਤਾ। ਪਹਿਲਾ ਪਿਆਰ ਲੱਗਾ ਥਾਂ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ ਵੱਜ ਗਏ ਸੀ। ਦੂਜਾ ਪਹਿਰਾ ਰਹਿਣਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉਂ ਜਸਦਾ ਕਰ ਕਾਨ, ਹੱਥੋਂ ਹੱਥ ਨਚਾਏ ਪ੍ਰਾਣੀ ਮਾਤ ਕਹਿ ਸੁੱਧ ਮੇਰਾ। ਜਦੋਂ ਮਾਂ ਮੇਰਾ ਮੇਰਾ ਕਹਿਣ ਲੱਗ ਪਈ ਮੋਹ ਤਾਂ ਉਦੋਂ ਹੀ ਚੰਬੜ ਗਿਆ। ਹਜ਼ੂਰ ਕਹਿੰਦੇ ਤੁਸੀਂ ਜੰਮਦਿਆਂ ਨੂੰ ਮੋਹ ਦੀ ਬੂਟੀ ਲਾ ਦਿੱਤੀ ਹੈ, ਠੱਗ ਬੂਟੀ ਪਾ ਦਿੱਤੀ ਸਾਡੇ ਮੂੰਹ 'ਚ, ਤੈਨੂੰ ਭੁੱਲ ਗਏ ਸੀ। ਜੋ ਹਮ ਬੰਨਦੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੋਂ ਬੰਨਦੇ, ਅਸੀਂ ਤੁਹਾਨੂੰ ਪ੍ਰੇਮ ਦੀਆਂ ਰੱਸੀਆਂ 'ਚ ਬੰਨੇ, ਆਪਣੇ ਛੁੱਟਣ ਕੋ ਯਤਨ ਕਰੋ। ਹੁਣ ਤੁਸੀਂ ਵੇਖੋ ਸਾਡੇ ਤੋਂ ਛੁੱਟ ਸਕਦੇ ਹੋ? ਹਮ ਛੁੱਟੇ ਤੁਮ ਆਰਾਧੇ, ਅਸੀਂ ਤੇਰੀ ਬੰਦਗੀ ਕਰਕੇ ਛੁੱਟ ਗਏ ਹਾਂ। ਇੱਕ ਬਚਨ ਕਹਿ ਗੁਰੂ ਗ੍ਰੰਥ ਸਾਹਿਬ 'ਚ ਹੋਰ ਭਗਤ ਨਾਮਦੇਵ ਜੀ ਦਾ, ਜੀ ਦੋ ਸ਼ਬਦ ਇਕੱਠੇ ਨੇ ਇਸ ਵਿੱਚ ਭਗਤ ਤੇ ਪਰਮਾਤਮਾ ਦੀ ਗੱਲਬਾਤ ਹੈ ਜੀ। ਸ਼ਬਦ ਮੈਂ ਸਿਰਫ ਦੋ ਦੋ ਤੁਕਾਂ ਸੁਣਾਵਾਂਗਾ, ਪੂਰੇ ਸ਼ਬਦ ਨਹੀਂ। ਉਹ ਸ਼ਬਦ ਕਹਿ ਵਧੋ ਕੀ ਨਾ ਹੋਡ ਮਾਧੋ ਮੋਸਿਓ, ਆਪਣੇ ਛੁੱਟਣ ਕੋ ਯਤਨ ਕਰੋ। ਵਧੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸ਼ੋ। ਆਪਨ ਦਿਓ ਦਿਓਰਾ ਆਪਨ, ਆਪ ਲਗਾਵੇ ਪੂਜਾ, ਜਲ ਤੇ ਹੈ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਅਰਥ ਬੜੇ ਮੈਂ ਸਰਲ ਕਰਨਾ, ਪੇਂਡੂ ਸ਼ਬਦਾਵਲੀ ਵਰਤਣਾ ਪਿਆ। ਭਗਤ ਨਾਮਦੇਵ ਕਹਿੰਦੇ ਨੇ ਪਰਮਾਤਮਾ ਮੇਰੇ ਨਾਲ ਸ਼ਰਤ ਲਾ। ਆਹ ਦੇਖੋ ਜਿਹੜਾ ਆਹ ਕਹਿ ਨਾ ਆਪਣੇ ਛੁੱਟਣ ਕੋ ਯਤਨ ਕਰੋ, ਆਮ ਬੰਦਾ ਤਾਂ ਕਹੇਗਾ ਚੈਲੰਜ ਕਰਤਾ, ਛੱਡ ਕੇ ਦਿਖਾ ਤੂੰ, ਹੁਣ ਤੈਨੂੰ ਮੈਂ ਪਕੜਿਆ ਪਰਮਾਤਮਾ ਤੂੰ ਛੁੱਟ ਕੇ ਦਿਖਾ। ਮੈਂ ਅਰਜ ਕੀਤਾ ਇਹ ਹੋਮੇ ਵਾਲਾ ਦਾਵਾ ਨਹੀਂ, ਇਹ ਤੇਰਾ ਭਰੋਸਾ ਪਿਆਰੇ, ਮੈਂ ਲਾਡ ਲੜਾਇਆ ਤੈਨੂੰ, ਲਾਡ ਜੀ ਕਹਿੰਦਾ ਹੁਣ ਤੂੰ ਛੁੱਟ ਕੇ ਦਿਖਾ, ਮੈਂ ਤੈਨੂੰ ਪਿਆਰ ਕਰਨਾ। ਉੱਥੇ ਭਗਤ ਜੀ ਕਹਿੰਦੇ ਆ ਵਧੋ ਕੀ ਨਾ ਹੋਡ ਮਾਧੋ ਮੋਸਿਓ, ਹੋਡ ਦਾ ਅਰਥ ਹੁੰਦਾ ਸ਼ਰਤ, ਮੇਰੇ ਨਾਲ ਸ਼ਰਤ ਬੰਨ। ਠਾਕੁਰ ਤੇ ਜਨ, ਠਾਕੁਰ ਦਾ ਅਰਥ ਹੈ ਮਾਲਕ, ਮਾਲਕ ਹੈ ਤਾਂ ਸੇਵਕ ਬਣੇਗਾ, ਤੇ ਨਾਲ ਸ਼ਬਦ ਕਰ ਦਿੱਤਾ ਪਰਮਾਤਮਾ ਤੂੰ ਹੈ ਤਾਂ ਤੇਰੇ ਭਗਤ ਨੇ, ਤੇ ਜੇ ਇਕੱਲਾ ਤੂੰ ਹੋਵੇਂ ਭਗਤ ਨਾ ਹੋਣ ਤੇ ਫਿਰ ਤੈਨੂੰ ਮਾਲਕ ਕਿਸ ਨੇ ਕਹਿਣਾ। ਠਾਕੁਰ ਤੋਂ ਸੇਵਕ ਤੇ ਸੇਵਰ ਤੋਂ ਠਾਕੁਰ, ਦੋਨੋਂ ਪੂਰਕ ਨੇ ਇੱਕ ਦੂਜੇ ਦੇ। ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਤੇਰੇ ਨਾਲ ਤਾਂ ਸਾਡੀ ਖੇਡ ਇਸ ਤਰ੍ਹਾਂ ਹੀ ਹੈ। ਆਪਨ ਦਿਓ ਦਿਓਰਾ ਆਪਨ, ਦੇਵਤਾ ਵੀ ਤੂੰ, ਮੰਦਰ ਵੀ ਤੂੰ, ਵੇ ਆਪ ਲਗਾਵੇ ਪੂਜਾ, ਆਪ ਹੀ ਪੂਜਾ ਕਰ, ਆਰਤੀਆਂ ਕਰਨਾ ਪਏ। ਜਲ ਤੇ ਹੈ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਪਰਮਾਤਮਾ ਤੂੰ ਸਮੁੰਦਰ ਏ, ਨਾਮਦੇਵ ਸਮੁੰਦਰ ਦਾ ਪਾਣੀ ਏ, ਪਰ ਆਪਣੀ ਖੇਡ ਦੋਨਾਂ ਦੀ ਕਿਤੇ ਟੁੱਟ ਸਕਦੀ ਏ? ਤੂੰ ਮੈਂ ਇਕੱਠੇ ਰਹਾਂਗੇ, ਪਰ ਮੇਰੇ ਨੇ ਸ਼ਰਤ ਲਾ, ਮੇਰੇ ਕਰਕੇ ਤੂੰ, ਤੇਰੇ ਕਰਕੇ ਮੈਂ। ਹੁਣ ਮਨ ਚ ਆਵੇਗਾ ਵੀ ਏਡੀ ਵੱਡੀ ਗੱਲ, ਤੇਰੇ ਕਰਕੇ ਜੇ ਅਸੀਂ ਨਹੀਂ ਤੇ ਤੈਨੂੰ ਕਿਹਨੇ ਪੁੱਛਣਾ? ਉਂਝ ਵੈਸੇ ਬਾਣੀ ਚ ਬਚਨ ਆਉਂਦਾ ਹਉਮੇ ਚ ਨਾ, ਜਿਵੇਂ ਮੈਂ ਤਾਂ ਆਰੰਭ ਚ ਕਿਹਾ ਕਿ ਐਵੇਂ ਖੁਸ਼ਕੀ ਦੀਆਂ ਗੱਲਾਂ ਨਾ ਕਰੋ, ਪਰਮਾਤਮਾ ਪ੍ਰੇਮ ਹੈ, ਤੇ ਭਗਤ ਫਿਰ ਉਹ ਕੁਝ ਵੀ ਬੋਲ ਜਾਂਦਾ, ਇੰਜ ਲੱਗਦਾ ਜਿਵੇਂ ਗੁੱਸੇ ਚ ਬੋਲਦਾ ਪਿਆ। ਗੁਰੂ ਗ੍ਰੰਥ ਸਾਹਿਬ ਚ ਬੜੇ ਬਚਨ ਐਸੇ ਨੇ, ਹਜ਼ੂਰ ਨੇ ਇੱਥੇ ਸ਼ਬਦ ਵਰਤਿਆ। ਇੱਕ ਬਚਨ ਹੁੰਦਾ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ, ਇਹ ਵੀ ਗੁਰੂ ਗ੍ਰੰਥ ਸਾਹਿਬ ਚ। ਹੁਣ ਇੱਕ ਔਰਤ ਬੱਚੇ ਨੂੰ ਜਨਮ ਨਾ ਦੇਵੇ, ਇਹਨੂੰ ਕੋਈ ਨਿੱਜੀ ਤੌਰ ਤੇ ਲਾ ਕੇ ਨਾ ਕੋਈ ਇਸ ਦੁਖਾਂਤ ਨੂੰ ਸਮਝਿਓ, ਉਹਨੂੰ ਲੋਕ ਕੀ ਕਹਿੰਦੇ ਆ, ਬਾਂਝ ਖੈ। ਜੇ ਉਹਦੇ ਘਰ ਸੰਤਾਨ ਜਨਮ ਲੈ ਜਾਏ, ਅਸੀਂ ਕਹਿੰਦੇ ਹਾਂ ਇਹਦੀ ਕੁੱਖ ਨੂੰ ਭਾਗ ਲੱਗ ਗਿਆ। ਗੁਰੂ ਗ੍ਰੰਥ ਸਾਹਿਬ ਚ ਗੁਰੂ ਜੀ ਕਹਿੰਦੇ ਨੇ, ਪਰਮਾਤਮਾ ਹੈ ਤੂੰ ਸਮਰੱਥ, ਪਰ ਤੇਰੀ ਗੋਦ ਦਾ ਵੀ ਬਾਂਝਪਣ ਉਦਨ ਖਤਮ ਹੋਇਆ ਜਿੱਦਣ ਤੇਰੀ ਭਗਤੀ ਕਰਨ ਵਾਲੇ ਆਏ, ਕਿਉਂਕਿ ਭਗਤ ਤੇਰੇ ਪੁੱਤਰ ਨੇ, ਜਦੋਂ ਭਗਤ ਪੈਦਾ ਹੋਵੇ ਤੇਰੀ ਗੋਦ ਨੂੰ ਵੀ ਭਾਗ ਲੱਗ ਗਿਆ। ਹੁਣ ਆਪਾਂ ਕਹਾਂਗੇ ਖੌਮੇ ਦੇ ਸ਼ਬਦ ਨੇ, ਇੱਥੇ ਉਹ ਕਹਿ ਰਹੇ ਨੇ, ਵਧੋ ਕੀ ਨਾ ਖੋਡ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ, ਆਪਨ ਦਿਓ ਦਿਓਰਾ ਆਪਨ ਆਪ ਲਗਾਵੇ ਪੂਜਾ, ਜਲ ਤੇ ਹੈ ਤਰੰਗ ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਹੁਣ ਇਸ ਸ਼ਬਦ ਤੋਂ ਅਗਲਾ ਜਿਹੜਾ ਸ਼ਬਦ ਹੈ ਉਹ ਭਗਤ ਰਵਿਦਾਸ ਨਾਮਦੇਵ ਜੀ ਦੇ ਸਵਾਲ ਦਾ ਉੱਤਰ ਹੈ ਵੀ ਮੈਂ ਤੇਰੇ ਨਾਲ ਸ਼ਰਤ ਲਾਣੀ ਹੈ। ਤੇ ਅੱਗੋਂ ਪਰਮਾਤਮਾ ਜੀ ਬੋਲਦੇ ਆ, ਕਹਿੰਦੇ ਆ, ਨਾਮਦੇਵ ਤੂੰ ਮੇਰੇ ਨਾਲ ਸ਼ਰਤ ਕਾਹਦੀ ਲਾਉਣ ਲੱਗਾ, ਮੈਂ ਨਹੀਂ ਤੇਰੇ ਨਾਲ ਸ਼ਰਤ ਲਾਉਣੀ, ਮੈਂ ਤੈਨੂੰ ਸਿੱਧਾ ਦੱਸ ਦੇਣਾ, ਜਿਹੜਾ ਪ੍ਰੇਮਾ ਭਗਤੀ ਕਰਦਾ ਨਾਮਦੇਵ ਮੇਰਾ ਆਪਣਾ ਰੂਪ ਹੈ, ਸੁਣੋ ਇਸ ਤੁਕ ਨੂੰ, ਮੈਂ ਤਾਂ ਇਹ ਬਚਨ ਕਰ ਰਿਹਾ ਆਪ ਨਾਲ, ਗੁਰੂ ਦੇ ਬਚਨ, ਬਈ ਅਸੀਂ ਖੁਸ਼ਕ ਨਾ ਹੋਈਏ। ਗੁਰਮਤ ਨੂੰ ਐਵੇਂ ਸਿਧਾਂਤ ਸਿਧਾਂਤ ਕਹਿ ਕੇ ਖੁਸ਼ਕੀ ਨਾ ਪੈਦਾ ਕਰੋ, ਨਹੀਂ ਇਹ ਪ੍ਰੇਮ ਭਿੱਜੀਆਂ ਹੋਈਆਂ ਰੂਹਾਂ ਦਾ ਮਾਰਗ ਹੈ, ਇਹ ਮੈਂ ਪ੍ਰੇਮਾ ਭਗਤੀ ਵਾਲਿਆਂ ਦਾ ਰਸਤਾ ਹੈ, ਇਹ ਰਸਕ ਬੈਰਾਗੀਆਂ ਦਾ ਕਾਫਲਾ ਹੈ, ਇਹ ਸੱਚਮੁੱਚ ਰੋਮ ਰੋਮ ਕਰਕੇ ਗੁਰੂ ਗੁਰੂ ਜਪਣ ਵਾਲਿਆਂ ਦਾ ਪੰਥ ਹੈ, ਇਹ ਖੁਸ਼ਕੀ ਵਾਲਾ ਨਹੀਂ। ਉੱਥੇ ਪਰਮਾਤਮਾ ਜੀ ਬੋਲਦੇ ਆ, ਕਹਿਣ ਲੱਗੇ, ਨਾਮਦੇਵ ਸੱਚ ਏਵੇ ਮੇਰਾ ਭਗਤ ਮੇਰਾ ਆਪਣਾ ਰੂਪ ਹੈ, ਤੂੰ ਕਹਿੰਦਾ ਸ਼ਰਤ ਲਾ, ਮੈਂ ਸ਼ਰਤ ਕੀ ਲਾਵਾਂ, ਤੂੰ ਇੱਕ ਵਾਰੀ ਭਗਤੀ ਕਰਨ ਵਾਲੇ ਦੇ ਅੱਖ ਭਰ ਕੇ ਦਰਸ਼ਨ ਕਰ ਲੈ, ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੇਰੇ ਤਿੰਨੇ ਤਾਪਾਂ ਦਾ ਨਾਸ਼ ਹੋ ਜਾਏਗਾ, ਸਿਰਫ ਜਿਹੜਾ ਮੈਨੂੰ ਪਿਆਰ ਕਰਦਾ ਹੈ। ਇਹ ਸ਼ਬਦ ਹੈ, ਦਾਸ ਅਨਿਨ ਮੇਰੋ ਨਿਜ ਰੂਪ, ਪਰਮਾਤਮਾ ਜੀ ਕਹਿ ਰਹੇ ਨੇ ਮੇਰਾ ਦਾਸ ਮੇਰਾ ਆਪਣਾ ਰੂਪ ਹੈ। ਨਿਮਖ ਦਰਸ਼ਨ ਨਿਮਖ, ਅੱਖ ਚਮਕਣ ਜਿਤਨਾ ਸਮਾਂ ਉਹਦੇ ਕੋਈ ਦਰਸ਼ਨ ਕਰੇ, ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਉਹਨੂੰ ਖੂਹ ਦੇ ਹਨੇਰੇ ਚੋਂ ਨਿਕਲ ਜਾਏਗਾ ਜਿਹੜਾ ਭਗਤ ਦੇ ਦਰਸ਼ਨ ਕਰਦਾ। ਬਚਨ ਨੇ ਮੇਰੀ ਬਾਂਧੀ ਭਗਤ ਛੁਡਾਵੈ, ਇਸ ਤੁਕ ਦਾ ਉੱਤਰ ਇਹ ਜੀ ਜਿਹੜੀ ਭਗਤ ਰਵਿਦਾਸ ਸਾਹਿਬ ਜੀ ਨੇ ਕਹੀ, ਆਪਣੇ ਛੂਟਣ ਕੋ ਯਤਨ ਕਰੋ। ਨਾਮਦੇਵ ਨੂੰ ਪਰਮਾਤਮਾ ਕਹਿੰਦੇ ਨੇ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੂਟੈ ਮੋਹੈ, ਇੱਕ ਸਮੇਂ ਮੋਕੋ ਗਹਿ ਬਾਂਧੈ ਤੋਫਨ ਮੋਪੈ, ਜਵਾਬ ਨਾ ਹੋਏ। ਜੋ ਭਗਤ ਕਹਿੰਦਾ ਨਾ ਉਹ ਕਦੀ ਝੂਠਾ ਨਹੀਂ ਹੋ ਸਕਦਾ, ਉਹ ਸੱਤ ਹੋਵੇਗਾ। ਮੈਂ ਚਲੋ ਉਦਾਹਰਨਾਂ ਤਾਂ ਬੜੀਆਂ ਨੇ, ਸਾਡੇ ਨੇੜੇ ਲਾਹੌਰ ਸਰਹੱਦ ਨੇ ਦੂਰ ਕਰ ਦਿੱਤਾ ਸਾਨੂੰ, ਸਾਡੇ ਬਾਬੇ ਦੀ ਉਹ ਧਰਤੀ ਜਿਹਦਾ ਕਣ ਕਣ ਸਿੱਖ ਨਮਸਕਾਰ ਕਰਦਾ ਉਸ ਨੂੰ, ਸਭ ਤੋਂ ਵੱਡ ਨੁਕਸਾਨ ਵੀ ਸਾਨੂੰ ਹੀ ਹੋਇਆ। ਉੱਥੇ ਭਾਈ ਬੁੱਧੂ ਦਾ ਆਵਾ ਹੈ ਲਾਹੌਰ, ਗੁਰੂ ਪ੍ਰੇਮ ਚ ਭਿੱਜੇ ਹੋਏ ਦੇ ਬੋਲ ਝੂਠੇ ਥੋੜਾ ਪੈ ਜਾਂਦਾ ਹੈਗਾ। ਭਾਈ ਬੁੱਧੂ ਨੇ ਆਵਾ ਪਾਇਆ, ਸੰਗਤ ਵੀ ਬੁਲਾਈ, ਲੰਗਰ ਵੀ ਹੋਏ, ਪਰ ਭਾਈ ਲੱਖੂ ਗੁਰੂ ਦੇ ਪ੍ਰੇਮ ਚ ਭਿੱਜਾ ਸਿੱਖ, ਉਹਨੂੰ ਅੰਦਰ ਨਹੀਂ ਜਾਣ ਦਿੱਤਾ, ਉਹਨੂੰ ਲੰਗਰ ਨਹੀਂ ਦਿੱਤਾ। ਤੇ ਜਦੋਂ ਅਰਦਾਸੀ ਨੇ ਕਿਹਾ ਕਿ ਸਤਿਗੁਰੂ ਭਾਈ ਬੁੱਧੂ ਦਾ ਆਵਾ ਪੱਕ ਜਾਏ, ਉਹਨੇ ਬਾਹਰ ਖਲੋਤੇ ਨੇ ਕਿਹਾ, ਨਹੀਂ, ਗੁਰੂ ਦੇ ਬੱਚਿਆਂ ਨੂੰ ਧੱਕੇ ਮਾਰਨ ਵਾਲੇ ਦਾ ਆਵਾ ਨਹੀਂ ਪੱਕੇਗਾ। ਮੈਂ ਇੱਕ ਬੇਨਤੀ ਕਰਾਂ, ਕਿ ਇਹ ਸੱਚਾਈ ਨਹੀਂ? ਹਾਲਾਂਕਿ ਆਵਾ ਕੱਚਾ ਰਿਹਾ, ਭਾਈ ਲੱਖੂ ਨੇ ਵੀ ਕਿਹਾ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਕਹਿੰਦਿਆ, ਨਹੀਂ, ਤੇਰਾ ਬਚਨ ਝੂਠਾ ਨਹੀਂ ਖੋਣ ਦੇਣਾ, ਮੈਂ ਪ੍ਰੇਮ ਦਾ ਬੱਧਾ ਹਾਂ, ਇਹ ਗੱਲ ਚੇਤੇ ਰੱਖੀ। ਇਹਦਾ ਪੱਕਿਆਂ ਕੱਚਿਆਂ ਨਾਲ ਕੀ ਸੰਬੰਧ? ਇਹਦਾ ਸੰਬੰਧ ਪੈਸਿਆਂ ਨਾਲ ਹੈ। ਜੇ ਤੂੰ ਕਹਿ ਦਿੱਤਾ, ਇਹਦੀਆਂ ਕੱਚੀਆਂ ਵੀ ਪੱਕਿਆਂ ਜਿੰਨੇ ਪੈਸੇ ਦੇਣ ਦੇਣਗੀਆਂ, ਪਰ ਰਹਿਣਗੀਆਂ ਕੱਚੀਆਂ ਦੀਆਂ ਕੱਚੀਆਂ। ਸਾਡੇ ਸਾਹਮਣੇ ਇਤਿਹਾਸ ਹੈ, ਮੈਂ ਟਿਊਕ ਮਾਤਰ ਕਿਹਾ, ਸੱਚ ਇਵੇਂ ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ ਹੈ। ਰਵਿਦਾਸ ਸਾਹਿਬ ਨੇ ਕਿੰਨਾ ਕੁ ਪਿਆਰ ਕੀਤਾ, ਉਹਨਾਂ ਦੀ ਇੱਕ ਸ਼ਬਦ ਕਹਿ, ਜੋ ਤੁਮ ਗਿਰਵਰ ਤੋ ਹਮ ਮੋਰਾ, ਹਮ ਪ੍ਰੇਮ ਬੰਧਨ ਤੂੰ ਬੰਧ। ਵੈਸੇ ਦਾਸ ਬੜੀ ਵਾਰੀ ਇੱਥੇ ਅਰਥ ਇਹੀ ਕਰਕੇ ਗਿਆ, ਗਿਰਵਰ ਦਾ ਅਰਥ ਪਹਾੜ, ਗਿਰਵਰ ਦਰਥ ਪਹਾੜ ਹੀ ਕਰਨੇ। ਪਿਛਲੇ ਦਿਨੀ ਮਹਾਨ ਕੋਸ਼ ਚਲੋ ਦੇਖ ਰਿਹਾ ਸਾਂ ਮੈਂ, ਉੱਥੇ ਗਿਰਵਰ ਦਾ ਅਰਥ ਬੱਦਲ ਆਇਆ ਹੈ, ਪਹਾੜ ਵੀ ਆਇਆ, ਇੱਕ ਸ਼ਬਦ ਹੈ ਵਾਰ ਗਿਰ। ਉੱਥੇ ਭਾਈ ਕਾਨ ਸਿੰਘ ਨਾਭਾ ਨੇ ਬਕਾਇਦਾ ਇਹ ਤੁਕ ਦਿੱਤੀ ਏ ਵੀ ਇਸ ਗਿਰਵਰ ਦਾ ਅਰਥ ਹੈ ਬੱਦਲ, ਜੋ ਤੁਮ ਗਿਰਵਰ, ਕਿਉਂਕਿ ਮੋਰ ਦਾ ਸੰਬੰਧ ਬੱਦਲ ਨਾਲ। ਭਾਈ ਸਾਹਿਬ ਕਹਿੰਦੇ ਆ ਮੋਰ ਬੱਬੀਏ ਬੋਲਦੇ ਵੇਖ ਬੱਦਲ ਕਾਲੇ, ਜੋ ਤੁਮ ਗਿਰਵਰ, ਜੇ ਤੂੰ ਬੱਦਲ ਬਣੇਗਾ ਉੱਚਾ ਉੱਡ, ਰਵਿਦਾਸ ਮੋਰ ਬਣ ਕੇ ਤੈਨੂੰ ਵੇਖ ਕੇ ਪਹਿਲਾਂ ਪਾਏਗਾ ਤੇ ਗਾਏਗਾ, ਕਿਉਂਕਿ ਮੈਂ ਤੈਨੂੰ ਪਿਆਰ ਕੀਤਾ। ਤੂੰ ਜਾਏਗਾ ਕਿੱਥੇ ਛੁੱਟ ਕੇ? ਜੋ ਤੁਮ ਗਿਰਵਰ ਤਾਹ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ। ਤੂੰ ਪੂਰਨਮਾਸ਼ੀ ਦਾ ਚੰਦਰਮਾ ਬਣ, ਮੈਂ ਚਕੋਰ ਬਣ ਕੇ ਤੈਨੂੰ ਮੁਹੱਬਤ ਕਰਾਂਗਾ। ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਉਹਦੇ ਵਿੱਚ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ, ਤੁਮ ਤੋਰ ਕਮਨ ਸੰਜੋਰ ਹੈ। ਜੋ ਤੁਮ ਦੀਵਰਾ ਤੂੰ ਦੀਵਾ ਬਣ, ਤੋ ਹਮ ਬਾਤੀ ਮੈਂ ਬੱਤੀ ਬਣ ਕੇ ਵਿਛੜਾਂਗਾ। ਜੋ ਤੁਮ ਤੀਰਥ ਤੋ ਹਮ ਜਾਤੀ, ਤੂੰ ਤੀਰਥ ਤੇ ਜਾ ਮੈਂ ਯਾਤਰੀ ਬਣ ਕੇ ਨੰਗੇ ਪੈਰ ਆਵਾਂਗਾ। ਰਵਿਦਾਸ ਕਿਉਂ? ਕਹਿਣ ਲੱਗੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਅਵਰ ਸੰਗ ਤੋਰੀ ਹਮ ਛੂਟੇ ਤੁਮ ਅਰਾਧੇ। ਉਹ ਟੁੱਟ ਗਈ ਮੋਹ ਦੀ ਤੰਦ। ਪਹਿਲੀ ਤੁਕ ਸੀ ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੋਂ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ। ਵਾਹਿਗੁਰੂ ਜੀ, ਹਮ ਛੂਟੇ ਤੁਮ ਅਰਾਧੇ, ਅਸੀਂ ਤੁਹਾਡੀ ਆਰਾਧਨਾ ਕਰਕੇ ਮੋਹ ਦੀਆਂ ਤੰਦਾਂ ਤੋਂ, ਮੋਹ ਦੇ ਚਿੱਕੜ ਤੋਂ, ਮੋਹ ਦੇ ਸਿਆਪਿਆਂ ਤੋਂ ਬਚ ਗਏ ਖਾਂ।
ਮਾਧਵੇ ਜਾਣਤ ਹੋ ਜੈਸੀ ਤੈਸੀ।
ਮਾਧਵੇ, ਇਹਦਾ ਲਫ਼ਜ਼ੀ ਅਰਥ ਵੈਸੇ ਮਾਇਆ ਦਾ ਪਤੀ, ਲਕਸ਼ਮੀ ਦਾ ਪਤੀ ਮਾਧਵ। ਉਂਝ ਗੁਰੂ ਗ੍ਰੰਥ ਸਾਹਿਬ ਚ ਮੈਂ ਬੇਨਤੀ ਕਰਾਂਗਾ, ਜਿਤਨੇ ਸ਼ਬਦ ਅਵਤਾਰਾਂ ਨਾਲ ਵੀ ਆਏ ਨੇ ਨਾ, ਉਹਨਾਂ ਦੇ ਅਰਥ ਇੱਕ ਓੰਕਾਰ ਨਾਲ ਜੋੜ ਕੇ ਕਰਿਓ, ਪਰਮਾਤਮਾ ਨਾਲ। ਹੁਣ ਮਾਧਵ ਦਾ ਲਫ਼ਜ਼ੀ ਅਰਥ ਹੈ ਮਾਇਆ ਦਾ ਪਤੀ ਵਿਸ਼ਨੂੰ, ਪਰਸੇ ਦਾ ਅਰਥ ਕਰਾਂਗੇ ਪਰਮਾਤਮਾ, ਜਿਹੜਾ ਸਭ ਕੁਝ ਪੈਦਾ ਕਰਨ ਵਾਲਾ, ਕਿਉਂਕਿ ਦੇਵਾਂਤ ਦੇਵ ਪਾਰ ਬ੍ਰਹਮ ਪਰਮੇਸ਼ਵਰ ਹੈ। ਉਸ ਤੋਂ ਵੱਡਾ ਮਹਾਂਦੇਵ ਕਿਹੜਾ ਹੈ ਜੀ? ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਉਹਦੇ ਤੋਂ ਵੱਡਾ ਚੰਦਰਮਾ ਸੂਰਜ ਕਿਹੜਾ ਹੈ ਜੀ? ਇੱਥੇ ਹਜ਼ੂਰ ਨੇ ਕਿਹਾ ਮਾਇਆ ਦੇ ਪਤੀ ਪਰਮਾਤਮਾ, ਜਾਣਤ ਹੋ ਜੈਸੀ ਤੈਸੀ, ਤੂੰ ਆਪ ਜਾਣਨਾ ਜੈਸੀ ਤੈਸੀ, ਇਹਦਾ ਮਤਲਬ ਸਾਡੀ ਇਹੋ ਜਿਹੀ ਅਵਸਥਾ ਨੂੰ ਜਾਣਨਾ ਜਿਹੜੀ ਅਸੀਂ ਅਵਸਥਾ ਮੋਹ ਦੀ ਖਤਮ ਕਰ ਚੁੱਕੇ ਹਾਂ, ਤੁਸੀਂ ਇਸ ਅਵਸਥਾ ਤੋਂ ਚੰਗੀ ਤਰ੍ਹਾਂ ਆਪ ਜਾਣੂ। ਮੈਂ ਫਿਰ ਵੀ ਬੋਲ ਰਿਹਾ ਮਾਧਵੇ, ਜਾਣਤ ਹੋ ਜੈਸੀ ਤੈਸੀ, ਤੁਸੀਂ ਉਸ ਅਵਸਥਾ ਨੂੰ ਵੀ ਜਾਣਦੇ ਹੋ ਤੇ ਇਸ ਅਵਸਥਾ ਨੂੰ ਵੀ ਜਾਣਦੇ ਹੋ।
ਅਬ ਕਹਾਂ ਕਰੋਗੇ ਐਸੀ,
ਅਬ ਕਹਾਂ ਕਰੋਗੇ ਐਸੀ। ਹੁਣ ਜਿਹੜੀ ਇਹ ਪ੍ਰੇਮ ਵਾਲੀ ਕਹਾਣੀ ਬਣੀ ਏ, ਇਹ ਛੜਾ ਲਏਗਾ ਤੂੰ? ਇਸ ਅਵਸਥਾ ਨੂੰ ਕੋਈ ਤੋੜ ਸਕੇਗਾ? ਹੇ ਪਰਮਾਤਮਾ, ਤੂੰ ਉਹ ਵੀ ਜੈਸੀ ਤੈਸੀ ਵੀ ਜਾਣਨਾ ਹੈ, ਹੁਣ ਤੂੰ ਇਸ ਬਾਰੇ ਕੁਛ ਨਹੀਂ ਕਰ ਸਕਦਾ।
ਰਹਾਉ ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ।
ਮੀਨ ਪਕੜ, ਅੱਗੇ ਉਦਾਹਰਣ ਫਿਰ ਦਿੰਦੇ ਆ ਪ੍ਰੇਮ ਦੀ, ਵੀ ਸਾਰਾ ਸਬਜੈਕਟ ਪ੍ਰੇਮ ਦੀ ਇਹ ਸ਼ਬਦ ਹੈ। ਕਹਿੰਦੇ ਵੀ ਤੁਸੀਂ ਪਰਮਾਤਮਾ ਨੂੰ ਪਿਆਰ ਕਰਦੇ ਹੋ, ਜੇ ਤੁਹਾਡੇ ਤੇ ਕੋਈ ਮੁਸ਼ਕਲ ਆ ਜਾਏ, ਫਿਰ ਭਗਤ ਜੀ ਕਹਿੰਦੇ ਆ ਮੀਨ, ਮੀਨ ਦਾ ਅਰਥ ਹੈ ਮੱਛੀ, ਪਕੜ ਪਾਣੀ ਚੋਂ ਕੁੰਡੀ ਲਾ ਕੇ ਪਕੜੀ ਜਾਂ ਜਾਲ ਲਾ ਕੇ ਪਕੜੀ, ਮੀਨ ਪਕੜ। ਅੱਗੇ ਭਗਤ ਸਾਹਿਬ ਜੀ ਸ਼ਬਦ ਵਰਤਦੇ ਨੇ ਫਾਂਕਿਓ, ਫਾਂਕਿਓ ਦਾ ਅਰਥ ਹੈ ਫਾੜੀਆਂ ਕਰ ਦਿੱਤੀਆਂ, ਉਹਦੇ ਟੁਕੜੇ ਕਰ ਦਿੱਤੇ, ਕੱਟ ਦਿੱਤੇ, ਪੀਸ ਕਰ ਦਿੱਤੇ, ਫਾਂਕਿਓ। ਫਾੜੀ ਲਫ਼ਜ਼ ਮੈਂ ਵਰਤਿਆ, ਬੜਾ ਪੁਰਾਣਾ ਸੀ ਜੀ। ਮੀਨ ਪਕੜ ਫਾਂਕਿਓ ਅਰ ਕਾਟਿਓ, ਉਹਦੇ ਟੁਕੜੇ ਕਰ ਦਿੱਤੇ, ਉਹਦੀਆਂ ਫਾੜੀਆਂ ਕਰ ਦਿੱਤੀਆਂ। ਰਾਂਦ, ਰਾਂਦ ਅਰਥ ਨੂੰ ਰਿੰਨ ਲਿਆ। ਰਾਂਦ ਕੀ? ਉਹ ਬਹੁ ਬਾਨੀ, ਕਈ ਤਰੀਕਿਆਂ ਨਾਲ, ਕਿਸੇ ਨੇ ਤੰਦੂਰ ਚ ਸੀਖਾਂ ਪਾ ਕੇ ਲਟਕਾ ਦਿੱਤਾ, ਕਿਸੇ ਨੇ ਕੜਾਈ ਚ ਲਾ ਤਾ, ਕਿਸੇ ਨੇ ਮਸਾਲਾ ਪਾ ਦਿੱਤਾ। ਕਹਿਣ ਲੱਗੇ ਮੱਛੀ ਨੂੰ ਪਕੜਿਆ, ਉਹਦੇ ਸਰੀਰ ਦੀਆਂ ਫਾੜੀਆਂ ਕੀਤੀਆਂ, ਟੁਕੜੇ ਟੁਕੜੇ ਕੀਤੇ, ਤੇ ਟੁਕੜੇ ਕਰਕੇ ਉਹਨਾਂ ਚ ਮਸਾਲੇ ਪਾ ਕੇ ਕਈ ਤਰੀਕਿਆਂ ਨਾਲ ਲੋਕ ਉਹਨੂੰ ਰਿੰਨਣ ਲੱਗ ਪਏ, ਤਲਣ ਲੱਗ ਪਏ, ਭੁੰਨਣ ਲੱਗ ਪਏ। ਤੇ ਫਿਰ ਕੀ ਹੋਇਆ? ਅਗਲਾ ਬਚਨ ਭਗਤ ਜੀ ਬਖਸ਼ਿਸ਼ ਕਰਦੇ ਖਨ,
ਖੰਡ ਖੰਡ ਕਰ ਭੋਜਨ ਕੀਨੋ, तौ न बिसरयो पाने।
खंड खंड कर भोजन कीनो, उस मच्छी नू पकड़ के फाड़ियां करके मसाले ला के रिन के भुन के। खंड दा लफ़्ज़ी अर्थ करांगे टुकड़ा। उंज वैसे गुरु ग्रंथ साहिब च खंड दर्थ मिठास भी, शक्कर खंड निवात गुड़ माख्यो माझा दुध, सच्चे तेरे खंड सच्चे ब्रह्मांड। खंड दा अर्थ उत्ते टुकड़ा करांगे। हुण इत्थे भी टुकड़ा चिथना, बरीक कर देना, बुरकी बना लैनी। खंड खंड कर भोजन कीनो, उस सड़ी कोई मच्छी मर गई जी, मरी दे टुकड़े कीते, टुकड़े करके उन्हों भुनिया, मसाले लाए। खाण वाले ने भगत जी कहिंदे ने अपने दंदां ते थले रख के चिथ दिता, उन्हों मैदे की तरह करता कट कट के। खंड खंड कर भोजन कीनो, सियाल दे दिन ने, सर्दी दे दिन ने, मच्छियां खा के अंदर सुता, ते होया कि अद्धी रात नूं उठ के जग फड़ के पानी पींदा पिया। क्यों कहिंदे खंड खंड कर भोजन कीनो, तौ ना बिसरियो पानी। मच्छी मर चुकी है, टुकड़े हो चुके ने, रिन्नी जा चुकी है, दंदा नाल ओदी चित दिता गया है, पर इंसान दे पेट विच गई मच्छी, ओदे मर चुके टुकड़े भी पानी नूं आवाजा मारदे ने, परमात्मा मेरा टुकड़ा टुकड़ा भी हो जा, मेरे टुकड़िया विचों भी तेरे प्रेम की आवाज निकले। मैं तेनूं मुहब्बत करना, मैं तेनूं प्यार करना वा। हुण जदों ये शब्द दास दे सामने आउंदा है ना, मीन पकड़ फांक्यो अर काट्यो रांध की ओ बहुबानी, ते जदों सतगुरु शीशगंज साहब गुरु तेग बहादुर जी की शहादत वाला दिन हुंदा है, उत्थे मेरे मन च एक वारी ये प्रमाण दिता सी दास ने, एक सवाल है कि फिजिकल तौर ते हुण देखो मच्छी मर चुकी है, साइंस कहेगी मर गई है, टुकड़े हो गए, भुज गई, पर केड़ी खिच है उस मरे को टुकड़े विचों भी कोई आवाज दे के मंग रहा है कुछ पानी। चांदनी चौंक है ए उदाहरण मैं टुका देनी चाहना, सच एवे प्रेम करने वाले दे टुकड़िया विचों भी प्यारे दी आवाज हुंदी है। चांदनी चौंक है, 10 नवंबर 1675 दा दिन चढ़िया, तीन सिख चौंक दे विच लियांदे गए ने, भाई मती दास, भाई सती दास जी, भाई दयाला जी। आप सब नूं पता है जिहड़ी मैं बेनती करन चलिया, भाई मती दास उन्हां नूं इही कहा गया कि जे तां गुरु तेग बहादुर साहिब चलना ते चेते रखी सामने लक्कड़ दीआं गेलियां, गेलियां लफ्ज मेरा ख्याल है पंजाब च जे समझदे होणे, लक्कड़ दे तख्ते, तख्ता नहीं वैसे, गेली होर हुंदी है, तख्ता होर हुंदा, पर मैं शब्द वरतांगा, आ लक्कड़ां भी तैनूं जकड़ांगे, ओ सामने जिहड़े दंदे तिखे हुंदे पए आ इह तेरे सिर ते आरा चलांगे। जे तू रहना सिख, गुरु तेग बहादुर नूं प्यार करना है, आरे नाल वडीचण लई, आरे नाल कटीचण लई, आरे नाल टुकड़े खोण लई तैयार रही, ते जे आरे तो बचना ही ते गुरु तेग बहादुर नूं छड्डना पएगा। ते दूजे पासे देख, महल ने, इस्त्रियां ने, धन पदार्थ ने, भाई साहिब दी गल सुनने वाली है। प्रिंसीपल गंगा सिंह लिखदे आ, उन्हें लिखी है कि हस पै, कहन लगे दो विचों चोण तां इक दी तां करां मैं दोनों दा स्वाद देखिया होवे, आ समाज पदार्थ मैं सब कुछ माणिया, उंज मैं संगत विच गुरु तेग बहादुर साहिब दे सामने बैठ के इन्हां दे रज के दर्शन भी करना, बोल सुनना, पर मैं अजे तक यह नहीं देखिया, माणिया नहीं कि गुरु तेग बहादुर साहिब सामने होवे ते सिर उत्ते आरा चलदा होवे उहदा स्वाद किहो जिहा हुंदा है, ये नहीं अजे तीकना। मैं चोन ते तां करां जे दोवां नूं मैं देखिया होवे, मेरा एक दा तजर्बा है। तू एक काम कर काजी, तू मैनूं लकड़ां दे विच जकड़ के थोड़ा जिहा आरा चला दे, बस मैनूं इन्ना कु पता लग जाए कि इहदा स्वाद किहो जिहा है। भाई साहिब नूं लकड़ां च बन्न के सीस ते आरा चलाया, जदों आरा दे ने सीस विचों खून टपक के मुख ते दाड़े ते आया, ते आरा वाला कहिंदा हुण दस, हस के कहन लगे इहदा तां स्वाद ही नहीं कदी चखिया, सामने गुरु तेग बहादुर होवे ते आरे नाल सिख चरिंदा होवे इहदे वर्गा स्वाद कदों हुंदा। मैनूं आरा प्रवान है, साडे इक विद्वान ने लिखिया, दो उंगलां जद सीस विच आरे पाया चीर, मती दास जी बोलदे सुन काजी धरतीर, रोम रोम विच मैंडड़े प्रीतम वसिया आप, आरा मैनूं भौंदा धर्म छड्डना पाप, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜ ਸਾਂ ਤੇਰਾ ਦੀਨ ਨੀ ਲੋੜ ਆਰਾ ਪਿਆਰਾ ਲਗਤ ਹੈ ਕਾਰਾਂ ਕਰੋ ਬਣਾਏ ਸਿਰ ਜਾਂਦਾ ਤੇ ਜਾਣ ਦੇ ਮੇਰਾ ਸਿੱਖੀ ਸਿਦਕ ਨਾ ਜਾਵੇ ਉਹਨਾਂ ਆਰਾ ਸੱਚਮੁੱਚ ਸੁਣਿਓ ਜਿਹੜੀ ਮੈਂ ਇਹ ਉਦਾਹਰਨ ਕਿਉਂ ਲਈ ਮੈਂ ਸ਼ਬਦ ਤੋਂ ਭਟ ਗਿਆ ਨਹੀਂ ਕਿ ਵਿਚਾਰ ਤੋਂ ਭਟ ਗਏ ਹੋਏ ਮੱਛੀ ਦੇ ਟੁਕੜਿਆਂ ਵਿੱਚੋਂ ਪਾਣੀ ਨੂੰ ਆਵਾਜ਼ ਪੈ ਰਹੀ ਏ ਖਾਣ ਵਾਲਾ ਪਾਣੀ ਮੰਗ ਰਿਹਾ ਇਧਰ ਸਿਰ ਤੇ ਆਰਾ ਚੱਲਦਾ ਜਪਜੀ ਸਾਹਿਬ ਦਾ ਪਾਠ ਸਿੱਖ ਸ਼ੁਰੂ ਕਰਦਾ ਆਰੇ ਦੇ ਆਰੇ ਦੋ ਟੁਕੜੇ ਕਰ ਦਿੰਦਾ ਇੱਕ ਸਰੀਰ ਖੱਬੇ ਪਾਸੇ ਟੁਕੜਾ ਡਿੱਗਦਾ ਦੂਜਾ ਸੱਜੇ ਪਾਸੇ ਦੋ ਟੁਕੜੇ ਨੇ ਵੇਖਣ ਵਾਲੇ ਹੈਰਾਨ ਨੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਪਈ ਆਉਂਦੀ ਕਿ ਇਹ ਬਖਸ਼ਿਸ਼ ਨਹੀਂ ਮੀਨ ਪਕੜ ਫਾਂਕਿਓ ਔਰ ਕਾਂਟਿਓ ਕਵੀ ਸੰਤੋਖ ਸਿੰਘ ਲਿਖਦੇ ਆ ਕਿ ਅਰਧੋ ਉਰਦ ਚਰਾਏ ਸੋ ਡਾਰਾ ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ ਦੋ ਫਾੜੀਆਂ ਹੋ ਗਿਆ ਦੋਨੋ ਤਮ ਤੇ ਜਪਜੀ ਪੜੈ ਫੇਰ ਸਭ ਕਹਿ ਅਚਰਜ ਵੜੈ ਭਗਤ ਜੀ ਕਹਿੰਦੇ ਵਾਹਿਗੁਰੂ ਪਿਆਰ ਕਰਨ ਵਾਲਿਆਂ ਦੇ ਟੁਕੜੇ ਵਿੱਚੋਂ ਵੀ ਤੇਰੀਆਂ ਆਵਾਜ਼ਾਂ ਆਉਂਦੀਆਂ ਮਹਾਰਾਜ ਕਹਿੰਦੇ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਨੀ
ਆਪਣ ਬਾਪ ਨਾਹੀ ਕਿਸੇ ਕੋ ਪਾਵਨ ਕੋ ਹਰ ਰਾਜਾ
ਆਪਣ ਬਾਪ ਨਾਹੀ ਕਿਸੇ ਕੋ ਸੁਣਿਓ ਗੁਰਮੁਖ ਇਸ ਤੁਕ ਦੇ ਅਰਥ ਆਪਣ ਬਾਪ ਆਪਣੇ ਪਿਓ ਦਾ ਬਾਪ ਦਾ ਅਰਥ ਪਿਓ ਆਪਣ ਬਾਪ ਨਾਹੀ ਕਿਸੇ ਕੋ ਕਹਿੰਦੇ ਨੇ ਪਰਮਾਤਮਾ ਇਸ ਤਰ੍ਹਾਂ ਨਹੀਂ ਜਿਵੇਂ ਕਿਸੇ ਦੇ ਪਿਓ ਦੀ ਜ਼ਮੀਨ ਹੋਵੇ ਤੇ ਅਗਲਾ ਵਿੱਚ ਵੜਨ ਦਾ ਨਾ ਮੇਰੇ ਬਾਪੂ ਦੀ ਜ਼ਮੀਨ ਮੇਰੇ ਪਿਓ ਦਾ ਘਰ ਏ ਮੇਰੇ ਪਿਓ ਦੀ ਦੁਕਾਨ ਏ ਕਹਿਣ ਲੱਗੇ ਉਹ ਲੋਕੋ ਤੁਸੀਂ ਕਾਹਦੇ ਦਾਅਵੇ ਕਰਦੇ ਹੋ ਮੰਦਰਾਂ ਮਸਜਿਦਾਂ ਤੇ ਗੁਰਦੁਆਰੇ ਚ ਬੈਠੇ ਵੀ ਕੇਵਲ ਰੱਬ ਸਾਡਾ ਹੀ ਹੈ ਸੱਚ ਕਿ ਪਰਮਾਤਮਾ ਤਾਂ ਭਾਵਨਾ ਦਾ ਹੈ ਬਾਹਰ ਜੋੜਿਆਂ ਚ ਬੈਠਾ ਹੋਇਆ ਵੀ ਗੁਰੂ ਰਾਮਦਾਸ ਦੀ ਖੁਸ਼ੀ ਲੈ ਰਿਹਾ ਹੈ ਉਹ ਤਾਂ ਭਾਵਨਾ ਦਾ ਹੈ ਆਪਣ ਬਾਪੈ ਨਾਹੀ ਕਿਸੇ ਕੋ ਭਾਵਨ ਭਾਵਨ ਦਰ ਤੇ ਪ੍ਰੇਮਾ ਭਗਤੀ ਭਾਵਨਾ ਗੋਬਿੰਦ ਭਾਉ ਭਗਤ ਦਾ ਭੁੱਖਾ ਉਹ ਤਾਂ ਕੇਵਲ ਪ੍ਰੇਮ ਪ੍ਰੇਮ ਦਾ ਭੁੱਖਾ ਹੈ ਜੀ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜਾ ਜਿਹਦਾ ਹਿਰਦਾ ਸ਼ੁੱਧ ਹੈ ਕਾਹਦੀ ਕੰਡੀਸ਼ਨ ਉਹ ਮੁਸਲਮਾਨ ਹੈ ਉਹ ਹਿੰਦੂ ਹੈ ਕਿ ਉਹ ਕਿਹੜਾ ਪਰਮਾਤਮਾ ਕਿਸੇ ਕਮਿਊਨਿਟੀ ਦਾ ਨਹੀਂ ਪਰਮਾਤਮਾ ਮਹਾਂਪਾ ਜੀ ਇੱਕ ਸ਼ਬਦ ਵਰਤਿਆ ਨਮਸਤੰਗ ਅਮਜਬੇ ਤੇ ਮਜ਼ਬਾਂ ਵਾਲੇ ਰੌਲਾ ਪਾਈ ਜਾਂਦੇ ਨੇ ਤੂੰ ਮਜ਼ਬ ਤੋਂ ਵੀ ਉੱਪਰ ਹੈ ਉਹ ਤਾਂ ਭਾਵਨਾ ਦਾ ਹੈ ਆਪਣ ਬਾਪੈ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਖਰੀ ਰਾਜਾ ਕੇਵਲ ਭਾਵਨਾ ਵਾਲੇ ਦਾ ਹੈ
ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪ
ਮੋਹ ਪਟਲ ਸਭ ਜਗਤ ਵਿਆਪਿਓ ਇਹ ਸਾਰੇ ਜਗਤ ਨੂੰ ਮੋਹ ਦੇ ਪਰਦੇ ਨੇ ਮੋਹ ਦੀਆਂ ਤੰਦਾਂ ਨੇ ਘੇਰਿਆ ਹੋਇਆ ਹੈ ਪਰ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਹਨੂੰ ਇਸ ਦਾ ਕੋਈ ਸੰਤਾਪ ਦੁੱਖ ਨਹੀਂ
ਕਹਿ ਰਵਿਦਾਸ ਭਗਤ ਇੱਕ ਬਾਦੇ ਅਬ ਇਹ ਕਾਸਿਓ ਕਹੀ
ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਸਾਡੇ ਅੰਦਰ ਪਰਮਾਤਮਾ ਦੀ ਭਗਤੀ ਇੱਕ ਪਰਮਾਤਮਾ ਦੀ ਭਗਤੀ ਬਹੁਤ ਵੱਧ ਗਈ ਹੁਣ ਇਹ ਕਿਹਨੂੰ ਦੱਸੀਏ ਕੋਈ ਦੱਸਣ ਵਾਲੀ ਗੱਲ ਥੋੜਾ ਇਹ ਤਾਂ ਦਿਨ ਰਾਤ ਨਿਰੰਤਰ ਅੰਦਰ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਧਕਾਏ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਮਹਾਰਾਜ ਭਗਤ ਜੀ ਕਹਿੰਦੇ ਆ ਸਾਡੇ ਖਿਰਦੇ ਵਿੱਚ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਦੀ ਪ੍ਰਬਲਤਾ ਬਹੁਪਲਤਾ ਬਹੁਤ ਵਧੀਕ ਹੈ
ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀ
ਜਾ ਕਾਰਨ ਹਮ ਤੁਮ ਆਰਾਧੇ ਜਿਸ ਮੋਹ ਦੀ ਖਾਤਰ ਅਸੀਂ ਤੇਰੀ ਆਰਾਧਨਾ ਕੀਤੀ ਜਿਹਦੀ ਖਾਤਰ ਛੁੱਟਣ ਲਈ ਤੇ ਅੱਗੇ ਸ਼ਬਦ ਭਗਤ ਜੀ ਵਰਤ ਰਿਹਾ ਕਿ ਸੋ ਦੁੱਖ ਅਜ ਹੂੰ ਸਹੀ ਹੈ ਉਹ ਦੁੱਖ ਤਾਂ ਹੁਣ ਵੀ ਸਹਿਣਾ ਪੈ ਰਿਹਾ ਹੁਣ ਇਹ ਸੁਣਿਓ ਬੇਨਤੀ ਇਸ ਨੂੰ ਕਿ ਸੋ ਦੁੱਖ ਅਜ ਹੂੰ ਸਹੀ ਹੈ ਇਹ ਕੁਸ਼ਚਨ ਹੈ ਪ੍ਰਸ਼ਨ ਹੈ ਜਿਹਦੀ ਖਾਤਰ ਅਸੀਂ ਤੇਰੀ ਭਗਤੀ ਕੀਤੀ ਸੋ ਦੁੱਖ ਅਜ ਹੂੰ ਸਹੀ ਹੈ ਹੁਣ ਉਹ ਦੁੱਖ ਥੋੜਾ ਸੀ ਸਾਂਗੇ ਇਹਦਾ ਅਰਥ ਇਹ ਬਣੇਗਾ ਹੁਣ ਸਾਨੂੰ ਮੋਹ ਦਾ ਦੁੱਖ ਬਿਲਕੁਲ ਨਹੀਂ ਵਿਆਪੇਗਾ ਕਿਉਂਕਿ ਤੇਰੀ ਭਗਤੀ ਨਾਲ ਮੋਹ ਦੀਆਂ ਤੰਦਾਂ ਕੱਟੀਆਂ ਗਈਆਂ ਮੇਰੇ ਕਹਿਣ ਤੋਂ ਮੁਰਾਦ ਸਾਰੇ ਸ਼ਬਦ ਦਾ ਤੱਤ ਭਾਵ ਇਹ ਗੁਰਮੁਖੋ ਕਿ ਪਰਮਾਤਮਾ ਨੂੰ ਪ੍ਰੇਮ ਪ੍ਰੇਮ ਪ੍ਰੇਮੀ ਗੁਰਮੁਖ ਪ੍ਰੇਮੀਆਂ ਦੀ ਸੰਗਤ ਅਰਥ ਹੋਰ ਨਾ ਕੋਈ ਪ੍ਰੇਮੀਆਂ ਦੇ ਕਰਜ਼ੇ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਸੱਚ ਏਵੇ ਜਿਹਦੇ ਖਿਰਦੇ ਅੰਦਰ ਪ੍ਰੇਮ ਪੈਦਾ ਹੋ ਜਾਏ, ਜੇ ਉਹਦੇ ਕੋਲ ਗਿਆਨੀਆਂ ਵਾਲੇ ਸ਼ਬਦ ਨਾਮ ਹੀ ਹੋਣ ਪਰਮਾਤਮਾ ਫਿਰ ਵੀ ਸੁਣਦਾ ਹੈ। ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਖਰ ਪਾਣੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੇਰੇ ਤੋਂ ਵਿਚਾਰ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣੀਆਂ। ਕੱਲ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਆਪਾਂ ਸਤਿਗੁਰੂ ਸੋਢੀ ਸੁਲਤਾਨ ਸੱਚੀ ਸਰਕਾਰ ਰਹਿਮਤਾਂ ਦੇ ਦਾਤੇ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਉਹਨਾਂ ਦੀਆਂ ਸਿਫਤਾਂ ਕਰਾਂਗੇ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਹਜ਼ੂਰ ਦੇ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਕਹਿ ਰਵਿਦਾਸ ਭਗਤ ਇਕ ਬਾਦੀ ਅਬ ਇਹ ਕਾਸਿਉ ਕਹੀਐ, ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੁ ਸਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।